वाहे गुरु जी की फतेह विघ्न विनाशन तू दुएरा जतने अनेक विचार कै भीम चंद गिर राए मान्यो मंत्र वजीर को और निपन समाए
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाव बड़े हैं भाई तिन साधु संग मुख जुड़े वड्या भागां वाले हो देना बंधु पत पावन भगत वछल कृपा निधान अनाथ नाथ जगत गुरु श्री गुरु ग्रंथ साहिब सच्चे पातशाह जी महाराज जी के पावन पवित्र चरणा कमलां च और नौवें पातशाह धन धन श्री गुरु तेग बहादुर साहिब जी महाराज जी के पवित्र पावन इतिहासक स्थान ते नेता प्रति हाजरियां भर के जुड़ के गुरु कलगी धर चिट्टियां बाजां वाले शमशेरे बहादुर सतगुरु श्री गुरु गोबिंद सिंह साहिब जी महाराज जी का पवित्र इतिहास बहुत ही श्रद्धा भावना सत्कार सहित सरवण कर रहे हो। राजे भीम चंद का वजीर कलगीधर पातशाह जी महाराज जी नूं मिल के वापस आया और आके राजे भीम चंद नूं दस्या है राजा तुहाडे पहाड़ी राजां दे अंदर दे कपट नूं गुरु साहब जाण गए ने उन्हां अगे तुहाडा कोई कपट छल फरेब नहीं चलना वो बड़े बली हन योधे हन वो तो लड़न वास्ते भी तैयार ने। वो कहंदे जे पहाड़ी राजां नूं अपने बल ते माण है गरूर है तो जदों मर्जी जिस वक्त मर्जी साडे ते आ सकदे ने असीं अगों जवाब देंगे। भीम चंद सोच के बड़ा हैरान होया कि जंग करन विच पै गए ते ब्याह नहीं होना लड़के दे व्याह दा समा है शगना दा समा खुशियां दा समा नाल दे पहाड़ी राजिया नाल विचार कीती ओ कहण लगे आपां हमला करके लंघ जावांगे उत्थो रस्ते चों नाले गुरु दा डेरा लुट लांगे। दरअसल इन्हां दा असली मनसब यही सी इन्नी फौज नाल भीम चंद इसे करके लियाया सी कि जदों पौंटा साहब दे रस्तों लंघांगे ते गुरु साहब दे डेरे ते हमला करके डेरा लुट लांगे। इसे करके गुरु गोबिंद सिंह साहब ने इन्हां दा रस्ता रोकिया। सतगुरु जी ने रस्ते तो इन्हां नूं इनकार नहीं सी करना पर इन्हां दी नीयत ठीक नहीं सी। तो कलगीधर जी ने पहला ही रोक दिता कि जे आउणा ते भाई फिर तगड़े होके आया जे। तो इस तरह महाराज गुरु कलगीधर दे जदों ये बचन सुने ते सुन के बड़े हैरान भी होए दुखी भी होए। वजीर नूं पुछदे ने किन्नी क फौज सी गुरु कोल कहिंदा फौजां दी गिणती कोई नहीं ते पंज सैकड़ियां दी गिणती च तां उत्थे पठान ही फिरदे सन शस्त्रधारी उन्हां तों इलावा देसां प्रदेशां तों आए हुए सिख उन्हां ने अपने कोल भर्ती कीते हुए ने। तो सुन सुन के सारे हैरान हो रहे ने। हुण इही वजीर ने विचार पेश कीती है कि एक रस्ता है कि आपां लाड़े नूं इस रस्त्यों भेज दईए गुरु जी उहनूं लंघण देणगे मैनूं इन्ना यकीन है ते आपां दूसरे रस्त्यों चलीए कि तुहानूं तां इस रस्त्यों गुरु जी ने नहीं जाण देना लाड़े नूं इस रस्त्यों भेज दिओ नाल दो चार पांच चार सेवादार भेज दिओ तां जो समय सिर पहुंच जाए श्रीनगर और उहदियां लावां हो जाण फेरे हो जाण ते आप तुसीं दूसरे रस्त्यों घूम के उत्थे पहुंच के बाकी दे शगन मना लियो। भीम चंद ने आख्या जे लाड़ा गुरु साहब ने पकड़ के कैद कर लिया फिर की करांगे फिर भी समस्या ਵਜ਼ੀਰ ਕਹਿੰਦਾ ਮੈਨੂੰ ਯਕੀਨ ਹੈ ਗੁਰੂ ਸਾਹਿਬ ਦੇ ਉੱਤੇ ਕਿ ਜੇ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਉਹ ਸਾਡੀ ਬੇਨਤੀ ਪ੍ਰਵਾਨ ਕਰਨਗੇ ਔਰ ਐਸੀ ਉਹ ਗੱਲ ਨਹੀਂ ਕਰਨਗੇ, ਉਹ ਤੇਰੇ ਲੜਕੇ ਨੂੰ ਲਾੜੇ ਨੂੰ ਇੱਥੋਂ ਜ਼ਰੂਰ ਲੰਘਣ ਦੇਣਗੇ, ਉਹਨਾਂ ਦਾ ਤੇਰੇ ਨਾਲ ਵਿਰੋਧ ਹੈ ਪਰ ਤੇਰੇ ਲੜਕੇ ਨਾਲ ਕੋਈ ਨਹੀਂ, ਉਹ ਤਾਂ ਨਾਲੇ ਨਿਰਵੈਰ ਬਿਰਤੀ ਵੀ ਰੱਖਦੇ ਨੇ, ਇਹ ਤਾਂ ਤੁਹਾਡਾ ਛਲ ਕਪਟੀ ਤੁਹਾਡੇ ਅੱਗੇ ਆ ਰਿਹਾ, ਨਹੀਂ ਤਾਂ ਉਹਨਾਂ ਨੇ ਤੁਹਾਨੂੰ ਵੀ ਇੱਥੋਂ ਲਾਂਘਾ ਦੇ ਦੇਣਾ ਸੀ, ਪਰ ਤੁਸੀਂ ਛਲੀਏ ਹੋ ਕਪਟੀ ਹੋ ਇਸ ਕਰਕੇ ਗੁਰੂ ਸਾਹਿਬ ਨੇ ਤੁਹਾਨੂੰ ਇੱਥੋਂ ਰਸਤਾ ਨਹੀਂ ਦਿੱਤਾ। ਇਹੀ ਵਿਚਾਰ ਸਾਰਿਆਂ ਨੇ ਉਸ ਵੇਲੇ ਪ੍ਰਵਾਨ ਕੀਤੀ ਕਿ ਵਾਕਈ ਹੁਣ ਇਹੀ ਰਸਤਾ, ਹੋਰ ਕੋਈ ਰਸਤਾ ਵੀ ਨਹੀਂ, ਇਹ ਲਾੜੇ ਨੂੰ ਇਸ ਰਸਤੇ ਭੇਜ ਦਈਏ ਤਾਂ ਜੋ ਸਾਹੇ ਵਾਲੀ ਵਿਆਹ ਵਾਲੀ ਜਿਹੜੀ ਤਰੀਕ ਆ ਉਸ ਦਿਨ ਲਾੜਾ ਉੱਥੇ ਪਹੁੰਚ ਜਾਏ ਸ੍ਰੀਨਗਰ, ਤੇ ਅਸੀਂ ਦੂਸਰੇ ਰਸਤੇ ਚੱਲ ਕੇ ਉੱਥੇ ਪਹੁੰਚਦੇ ਹੋਈਏ। ਇਹ ਵਿਚਾਰ ਇਹਨਾਂ ਨੇ ਕੀਤੀ ਹੈ। ਆਓ ਇਸ ਤੋਂ ਅਗਲੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ, ਗੁਰਮੂਰਤ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਯਤਨ ਅਨੇਕ ਵਿਚਾਰ ਕੈ ਭੀਮ ਚੰਦ ਗਿਰ ਰਾਏ।
ਰਾਜੇ ਭੀਮ ਚੰਦ ਨੇ ਅਨੇਕਾਂ ਯਤਨ ਵਿਚਾਰੇ, ਪਹਿਲਾਂ ਤਾਂ ਕਈ ਯਤਨ ਸੋਚੇ ਉਹਨੇ, ਅਨੇਕਾਂ ਯਤਨਾਂ ਨੂੰ ਵਿਚਾਰਿਆ ਕਿ ਏਦਾਂ ਕਰਾਂਗਾ ਤੇ ਕੀ ਹੋਵੇਗਾ, ਜੇ ਇੱਥੋਂ ਲੰਘ ਕੇ ਜਾਵਾਂਗੇ ਤੇ ਜੰਗ ਹੋਵੇਗਾ, ਯੁੱਧ ਹੋਵੇਗਾ, ਜੇ ਬਾਹਰਲੇ ਰਸਤੇ ਜਾਂਦੇ ਹਾਂ ਲੜਕੇ ਨੂੰ ਲੈ ਕੇ ਤੇ ਸਾਹੇ ਦੀ ਤਰੀਕ ਲੰਘ ਜਾਏਗੀ, ਏਦਾਂ ਦੇ ਕਈ ਯਤਨ ਰਾਜੇ ਭੀਮ ਚੰਦ ਨੇ ਵਿਚਾਰੇ ਹਨ।
ਮਾਨਿਓ ਮੰਤਰ ਵਜ਼ੀਰ ਕੋ ਹੋਰ ਵਿਪਨ ਸਮਦਾਏ।
ਆਖਿਰਕਾਰ ਇਨ੍ਹਾਂ ਨੇ ਵਜ਼ੀਰ ਦੀ ਗੱਲ ਮੰਨੀ, ਜੋ ਵਜ਼ੀਰ ਨੇ ਕਿਹਾ ਸੀ ਕਿ ਆਪਣੇ ਲੜਕੇ ਨੂੰ ਲਾੜੇ ਨੂੰ ਇੱਥੋਂ ਲੰਘਣ ਦਿਓ, ਤੁਸੀਂ ਸਾਰੇ ਰਾਜੇ ਆਪਣੀ ਬਾਕੀ ਦੀ ਜਿਹੜੀ ਬਰਾਤ ਤੇ ਫੌਜ ਹੈ ਉਹਨਾਂ ਨੂੰ ਨਾਲ ਲੈ ਕੇ ਦੂਸਰੇ ਰਸਤਿਓ ਜਿਹੜਾ ਘੁੰਮ ਕੇ ਸ੍ਰੀਨਗਰ ਜਾਂਦਾ ਉਸ ਰਸਤਿਓ ਜਾਓ। ਤੋ ਇਹ ਜਿਹੜਾ ਮੰਤਰ ਸੀ, ਇਹ ਜਿਹੜੀ ਸਲਾਹ ਸੀ ਵਜ਼ੀਰ ਦੀ, ਉਹ ਰਾਜੇ ਭੀਮ ਚੰਦ ਨੇ ਵੀ ਮੰਨੀ ਹੈ, ਬਾਕੀ ਦੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਵੀ ਇਹ ਵਜ਼ੀਰ ਦੀ ਗੱਲ, ਇਹ ਸਲਾਹ ਮੰਨੀ ਹੈ।
ਚੌਪਈ ਸੁਣੋ ਸੈਲਨਾਥ ਬਚ ਮੇਰੇ।
ਉਸ ਵੇਲੇ ਬੋਲਿਆ ਵਜ਼ੀਰ, ਕਹਿਣ ਲੱਗਾ ਹੇ ਸੈਲਨਾਥ, ਹੇ ਪਹਾੜੀ ਰਾਜੋ, ਸੁਣੋ ਮੇਰੇ ਬਚਨ ਜੋ ਮੈਂ ਕਹਿਣ ਲੱਗਾ ਹਾਂ।
ਵਿਆਹ ਸਮੇਂ ਆਇਓ ਅਬ ਨੇੜੇ।
ਹੁਣ ਵਿਆਹ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਪਹੁੰਚਿਆ, ਵਿਆਹ ਦੀ ਜਿਹੜੀ ਤਰੀਕ ਮਿੱਥੀ ਹੋਈ ਹੈ, ਸਾਹੇ ਦੀ ਜਿਹੜੀ ਤਰੀਕ ਮਿੱਥੀ ਹੋਈ ਹੈ, ਉਹ ਹੁਣ ਨੇੜੇ ਆ ਪਹੁੰਚੀ ਹੈ।
ਲੜਬੇ ਬਿਕੈ ਦਿਵਸ ਬੋਲ ਲੱਗੈ।
ਤੁਸੀਂ ਇੱਥੇ ਲੜਾਈ ਸ਼ੁਰੂ ਕਰ ਦਿੱਤੀ, ਜੰਗ ਕਰਕੇ ਇਸ ਰਸਤੇ ਲੰਘਣ ਦਾ ਯਤਨ ਕੀਤਾ, ਤੇ ਲੜਾਈ ਕਰਦਿਆਂ ਇੱਥੇ ਤੁਹਾਨੂੰ ਕਈ ਦਿਨ ਲੱਗ ਜਾਣਗੇ, ਲੜਦਿਆਂ ਲੜਦਿਆਂ ਹੋ ਸਕਦਾ ਪਤਾ ਨੀ ਕਿੰਨੇ ਦਿਨ ਲੱਗ ਜਾਣ। ਲੜਾਈ ਸ਼ੁਰੂ ਆਪਣੀ ਮਰਜ਼ੀ ਨਾਲ ਕਰੀ ਦੀ ਹੈ ਪਰ ਖਤਮ ਲੜਾਈ ਆਪਣੀ ਮਰਜ਼ੀ ਨਾਲ ਹੁੰਦੀ ਹੈ, ਪਤਾ ਨੀ ਕਿਹੜੇ ਸਮੇਂ ਜਾ ਕੇ ਲੜਾਈ ਖਤਮ ਹੋਵੇ, ਕਿੰਨੇ ਦਿਨ ਇੱਥੇ ਲੜਦਿਆਂ ਲੱਗ ਜਾਣ।
ਇੱਕ ਦਲ ਬਲ ਕੋ ਗੁਰ ਨੇ ਭਾਗੈ।
ਗੁਰੂ ਸਾਹਿਬ ਬੜੇ ਬਲਵਾਨ ਨੇ, ਹਾਂ ਜੇ ਕੋਈ ਕਮਜ਼ੋਰ ਆਦਮੀ ਹੋਵੇ ਉਹਨੂੰ ਆਪਾਂ ਡਰਾ ਕੇ ਭਜਾ ਸਕਦੇ ਹਾਂ, ਦੁੜਾ ਸਕਦੇ ਹਾਂ, ਪਰ ਤੁਹਾਡੇ ਦਲ ਦੇ ਬਲ ਨੂੰ ਵੇਖ ਕੇ ਗੁਰੂ ਨੀ ਭੱਜਣ ਵਾਲਾ, ਗੁਰੂ ਨੀ ਜੰਗ ਦਾ ਮੈਦਾਨ ਛੱਡ ਕੇ ਨੱਠਣ ਵਾਲਾ।
ਭੀਮ ਜੰਗ ਦੋਏ ਦਿਸ਼ਤੇ ਪਰ।
ਰਾਜਾ ਭੀਮ ਚੰਦ, ਹੁਣ ਦੋਹਾਂ ਪਾਸਿਓ ਇਸ ਪ੍ਰਕਾਰ ਦੀ ਸਮੱਸਿਆ ਤੇਰੇ ਵਾਸਤੇ ਬਣੀ ਹੈ।
ਦੋਨੋ ਚਮੋ ਸਪੱਟ ਬਲ ਧਰੈ।
ਭੀਮ ਜੰਗ ਹੋਵੇਗਾ, ਬੜਾ ਭਾਰੀ ਭਿਆਨਕ ਜੰਗ ਹੋਵੇਗਾ ਦੋਹਾਂ ਪਾਸਿਆਂ ਤੋਂ, ਕਿਉਂਕਿ ਦੋਹਾਂ ਪਾਸਿਓ ਬੜੀਆਂ ਬਲੀ ਫੌਜਾਂ ਨੇ, ਤੇਰੀ ਫੌਜ ਵੀ ਬਲਵਾਨ ਹੈ ਪਰ ਉਧਰ ਗੁਰੂ ਸਾਹਿਬ ਦੀ ਫੌਜ ਵੀ ਕੋਈ ਘੱਟ ਨਹੀਂ, ਉਹਨਾਂ ਨੇ ਵੀ ਬੜੇ ਬੜੇ ਸੂਰਬੀਰ ਬਹਾਦਰ ਯੋਧਿਆਂ ਦੀ ਫੌਜ ਇਕੱਠੀ ਕੀਤੀ ਹੈ।
ਹਟ ਨਾ ਜਾਏ ਲਾਜ ਨਿਰਭਾ।
ਉਹਨਾਂ ਨੇ ਹਟ ਕੇ ਨਹੀਂ ਜਾਣਾ, ਤੇਰੇ ਸੂਰਮੇ ਵੀ ਸ਼ਾਇਦ ਨਾ ਹਟਣ ਪਰ ਉਹ ਵੀ ਜੰਗ ਦੇ ਮੈਦਾਨ ਚੋਂ ਹਟ ਕੇ ਪਿੱਛੇ ਨਹੀਂ ਜਾਣ ਵਾਲੇ, ਉਹ ਆਪਣੀ ਇੱਜ਼ਤ ਦਾ ਨਿਰਵਾਹ ਕਰਨ ਵਾਲੇ, ਕਿਉਂਕਿ ਜਿਹੜਾ ਜੰਗ ਦਾ ਮੈਦਾਨ ਛੱਡ ਕੇ ਜਾਂਦਾ ਹੈ, ਰਣ ਭੂਮੀ ਨੂੰ ਛੱਡ ਕੇ ਜਾਂਦਾ ਹੈ, ਉਹ ਰਣ ਭੂਮੀ ਨੂੰ ਛੱਡ ਕੇ ਜਾਣ ਵਾਲਾ ਕਾਇਰਾਂ ਦੇ ਵਿੱਚ ਸਦਾਇਆ ਜਾਂਦਾ, ਗੀਤੀ ਸਦਾਇਆ ਜਾਂਦਾ, ਇਸ ਕਰਕੇ ਗੁਰੂ ਤੇ ਗੁਰੂ ਦੀਆਂ ਫੌਜਾਂ ਨੇ ਰਣ ਭੂਮੀ ਨਹੀਂ ਛੱਡਣੀ, ਉਹ ਆਪਣੀ ਲਾਜ ਨੂੰ ਕਲੰਕ ਨਹੀਂ ਲਾਉਣਗੇ।
ਕੋ ਜਾਣੇ ਤਬ ਕਿਆ ਹੋਏ ਜਾ ਹੈ,
ਕੌਣ ਜਾਣੇ ਉੱਥੇ ਕੀ ਹੋਵੇਗਾ, ਕੀ ਬਣੇਗਾ, ਕੀ ਵਰਤੇਗਾ।
ਵਿਆਹ ਕਾਜ ਪੂਰਨ ਅਬ ਕਰੋ,
ਇਸ ਕਰਕੇ ਹੁਣ ਤੁਹਾਨੂੰ ਜਿਹੜਾ ਇਹ ਵਿਆਹ ਦਾ ਕੰਮ ਹੈ ਇਹ ਪਹਿਲਾਂ ਤੁਹਾਡੇ ਲਈ ਜ਼ਰੂਰੀ ਹੈ, ਲੜਨਾ ਤੁਹਾਡੇ ਲਈ ਜ਼ਰੂਰੀ ਨਹੀਂ। ਤੁਹਾਡੇ ਲੜਕੇ ਦਾ ਵਿਆਹ ਹੈ ਹੇ ਰਾਜਾ ਭੀਮ ਚੰਦ, ਆਪਣੇ ਇਸ ਲੜਕੇ ਦੇ ਵਿਆਹ ਦੇ ਕੰਮ ਵਾਸਤੇ ਤੁਸੀਂ ਸੋਚੋ, ਇਹ ਕੰਮ ਤੁਹਾਡੇ ਲਈ ਜ਼ਰੂਰੀ ਹੈ, ਇਹ ਕੰਮ ਤੁਸੀਂ ਕਰੋ।
ਹੁਣ ਗੁਰ ਸੰਗ ਲੜੋ ਲੈ ਟਰੋ,
ਜੇ ਲੜਨਾ ਹੈ ਤੇ ਬਾਅਦ ਵਿਚ ਗੁਰੂ ਜੀ ਨਾਲ ਲੜ ਵੀ ਲੈਣਾ, ਨਾਲ ਦਾ ਰਾਜਾ ਭੀਮ ਚੰਦ ਨਾਲ ਦੇ ਪਹਾੜੀ ਰਾਜਿਆਂ ਨੂੰ ਵੀ ਕਹਿ ਰਿਹਾ, ਕਹਿੰਦਾ ਲੜਨਾ ਤਾਂ ਆਪਾਂ ਹੈ ਹੀ ਹੈ, ਜੇ ਲੜਨਾ ਵੀ ਪਿਆ ਤੇ ਬਾਅਦ ਵਿਚ ਗੁਰੂ ਨਾਲ ਜਰੂਰ ਲੜਾਂਗੇ, ਫਿਰ ਆਪਾਂ ਟਾਲਾ ਨਹੀਂ ਕਰਨਾ।
ਅਪਰ ਮਗ ਗਮਨੋ,
ਹੁਣ ਆਪਣਾ ਰਿਸ ਛੱਡ ਦਿਓ, ਹੁਣ ਆਪਣਾ ਕ੍ਰੋਧ ਛੱਡ ਦਿਓ, ਤੇ ਆਪਣਾ ਕ੍ਰੋਧ ਛੱਡ ਕੇ ਤੁਸੀਂ ਦੂਸਰੇ ਰਸਤਿਓ ਸ੍ਰੀ ਨਗਰ ਚਲੇ ਜਾਓ।
ਆਏ ਗੁਰ ਦਲ ਕੋ ਗਮਨੋ ਦਮ,
ਦੁਬਾਰਾ ਆ ਕੇ ਜਦੋਂ ਲੜਕੇ ਤੁਹਾਡੇ ਦਾ ਵਿਆਹ ਹੋ ਜਾਏਗਾ, ਜਦੋਂ ਸ੍ਰੀ ਨਗਰ ਤੋਂ ਵਾਪਸ ਆਓਗੇ ਤੇ ਉਥੋਂ ਵਾਪਸ ਆ ਕੇ ਫਿਰ ਹਮਲਾ ਕਰ ਦਿਓ, ਜੇ ਆ ਕੇ ਫਿਰ ਗੁਰੂ ਤੇ ਗੁਰੂ ਦੀਆਂ ਫੌਜਾਂ ਨੂੰ ਦੰਡ ਦੇ ਦਿਆ ਜੇ।
ਫਤਿਹ ਸ਼ਾਹ ਕੋ ਲੈ ਕਰ ਸੰਗ, ਦਿਓ ਉਠਾਏ ਤੇ ਕਰ ਜੰਗ,
ਰਾਜੇ ਫਤਿਹ ਸ਼ਾਹ ਨੂੰ ਵੀ ਨਾਲ ਮਿਲਾ ਲਿਆ ਜੇ, ਤੇਰੀ ਤਾਕਤ ਦੁਗਣੀ ਹੋ ਜਾਏਗੀ, ਹੁਣ ਤਾਂ ਹਾਲੇ ਤੂੰ ਥੋੜੀ ਜਿਹੀ ਫੌਜ ਲੈ ਕੇ ਜਾ ਰਿਹਾ, ਉਧਰੋਂ ਰਾਜਾ ਫਤਿਹ ਸ਼ਾਹ ਵੀ ਤੇਰੇ ਨਾਲ ਰਲ ਜਾਏਗਾ। ਰਾਜੇ ਫਤਿਹ ਸ਼ਾਹ ਨੂੰ ਆਪਣੇ ਨਾਲ ਲੈ ਕੇ ਇਥੋਂ ਗੁਰੂ ਜੀ ਨੂੰ ਇਸ ਜਗ੍ਹਾ ਤੋਂ ਉਠਾ ਦਿਆਂਗੇ, ਇਸ ਜਗ੍ਹਾ ਤੋਂ ਉਠਾ ਕੇ ਇਹਨਾਂ ਨੂੰ ਚਲਾ ਦਿਆਂਗੇ।
ਸਭਨ ਬੇਰੋਧੀ ਬਣਿਓ ਮਾਨ, ਕੈਸੀ ਬਸਨ ਦੇ ਇਸ ਥਾਨ,
ਸਾਰਿਆਂ ਦੇ ਵਿਰੋਧੀ ਬਣ ਗਏ ਨੇ, ਹੁਣ ਕੱਲਾ ਮੇਰੇ ਵਿਰੋਧੀ ਨਹੀਂ ਹਨ, ਕੱਲੇ ਕਹਿਲੂਰਪਤੀ ਦੇ ਵਿਰੋਧੀ ਨਹੀਂ ਹਨ, ਇਹ ਤਾਂ ਹੁਣ ਸਾਰਿਆਂ ਦੇ ਵਿਰੋਧੀ ਬਣ ਗਏ ਨੇ, ਸਾਰੇ ਪਹਾੜੀ ਰਾਜਿਆਂ ਦੇ ਵਿਰੋਧੀ ਬਣ ਗਏ ਨੇ, ਤੇ ਫਿਰ ਇਹਨਾਂ ਨੂੰ ਕਿਵੇਂ ਕੋਈ ਇੱਥੇ ਵਸਣ ਦੇਗਾ, ਇਹ ਵੀ ਤਾਂ ਪਹਾੜੀ ਰਿਆਸਤਾਂ ਦੀ ਜਗ੍ਹਾ ਜਿੱਥੇ ਬੈਠੇ ਨੇ, ਰਾਜੇ ਫਤਿਹ ਸ਼ਾਹ ਦੇ ਰਾਜ ਦੀ ਹੱਦ ਹੈ, ਤੇ ਉਹ ਇੱਥੇ ਫਿਰ ਇਹਨਾਂ ਨੂੰ ਕਿਵੇਂ ਬੈਠਣ ਦੇਵੇਗਾ।
ਬਿਗਨ ਵਿਸਾਲ ਵਿਆਹ ਮੈਂ ਡਾਲਾ,
ਇਹਨਾਂ ਨੇ ਸਾਡੇ ਵਿਆਹ ਦੇ ਸਮਾਗਮ ਵਿਚ ਬੜਾ ਵੱਡਾ ਭਾਰੀ ਬਿਘਨ ਪਾਇਆ ਹੈ, ਆ ਜਿਹੜਾ ਖੁਸ਼ੀਆਂ ਨਾਲ ਅਸੀਂ ਵਿਆਹ ਕਰਨਾ ਸੀ ਜਾ ਕੇ, ਉਹਦੇ ਵਿਚ ਬੜੇ ਭਾਰੀ ਵਿਘਨ ਪਾਏ ਹਨ ਇਹਨਾਂ ਨੇ।
ਇਸ ਪਲ ਤੋਂ ਮੈਂ ਲਿਓ ਵਿਸਾਲਾ,
ਇਹਦਾ ਬਦਲਾ ਮੈਂ ਜਰੂਰ ਲਵਾਂਗਾ। ਭੀਮ ਚੰਦ ਕਹਿੰਦਾ ਜਿਹੜਾ ਇਹ ਮੇਰੇ ਪੁੱਤਰ ਦੇ ਵਿਆਹ ਵਿਚ ਗੁਰੂ ਜੀ ਨੇ ਅੱਜ ਵਿਘਨ ਪਾਇਆ ਨਾ, ਇਹ ਵਿਘਨ ਦਾ ਬਦਲਾ ਮੈਂ ਗੁਰੂ ਕੋਲੋਂ ਜਰੂਰ ਲਵਾਂਗਾ, ਮੈਂ ਇਹਨਾਂ ਨਾਲ ਲੜਾਂਗਾ ਜਰੂਰ, ਹੁਣ ਮੈਂ ਲੜਨਾ ਟਾਲ ਦਿੰਨਾ, ਪਰ ਦੁਬਾਰਾ ਆਪਣਾ ਦਲ ਲਿਆ ਕੇ ਇਹਨਾਂ ਨਾਲ ਲੜਾਂਗਾ ਜਰੂਰ।
ਇਤਿਹਾਸਕ ਕਹਿ ਰਿਪ ਸਮਝਾਏ, ਲੜਦੇ ਤੇ ਸਮੇਂ ਹਟਾਏ,
ਕਿਉਂਕਿ ਬਾਕੀ ਦੇ ਜਿਹੜੇ ਰਾਜੇ ਸਨ ਉਹ ਲੜਨ ਵਾਸਤੇ ਤਿਆਰ ਸੀ, ਭੀਮ ਚੰਦ ਨੇ ਉਹਨਾਂ ਦੂਜੇ ਰਾਜਿਆਂ ਨੂੰ ਸਮਝਾਇਆ, ਤੇ ਉਹਨਾਂ ਨੂੰ ਸਮਝਾ ਕੇ ਉਸ ਵਕਤ ਸਾਰੇ ਰਾਜਿਆਂ ਨੂੰ ਧੀਰਜ ਦੇ ਕੇ ਲੜਨ ਤੋਂ ਹਟਾਇਆ ਕਿ ਤੁਸੀਂ ਲੜਨ ਦਾ ਖਿਆਲ ਹੁਣ ਛੱਡ ਦਿਓ, ਇਸ ਰਸਤੇ ਨੂੰ ਛੱਡ ਕੇ ਦੂਸਰੇ ਰਸਤੇ ਸ੍ਰੀ ਨਗਰ ਚੱਲਣ ਦੀ ਤਿਆਰੀ ਕਰੋ, ਔਰ ਇਧਰੋਂ ਲਾੜੇ ਨੂੰ ਭੇਜ ਦੇਈਏ,
ਕਰਿਓ ਤਿਆਰ ਸੁਤੇਤ ਪਠਾਵਨ।
ਇਹਨਾਂ ਸਾਰੇ ਰਾਜਿਆਂ ਨੂੰ ਸਮਝਾਉਣ ਤੋਂ ਬਾਅਦ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਨੂੰ ਤਿਆਰ ਕੀਤਾ ਇਸ ਰਸਤੇ ਭੇਜਣ ਵਾਸਤੇ।
ਨਿਕਟ ਅਮਾਤ ਕੀਨ ਸਮਝਾਵਨ,
ਆਪਣੇ ਵਜ਼ੀਰ ਨੂੰ ਕੋਲ ਸੱਦਿਆ, ਜਿਹੜਾ ਵਜ਼ੀਰ ਗੁਰੂ ਸਾਹਿਬ ਕੋਲ ਗਿਆ ਸੀ, ਉਸ ਵਜ਼ੀਰ ਨੂੰ ਕੋਲ ਸੱਦ ਕੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਹੈ।
ਗਮਨੋ ਇਸੀ ਸੰਗ ਮਗ ਸੁਦੇ,
ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਏਦਾਂ ਕਰੋ, ਤੁਸੀਂ ਇਸੇ ਰਸਤਿਓ ਜਾਓ, ਔਰ ਸਿੱਧੇ ਜਾਣਾ ਹੈ, ਤੁਸੀਂ ਰਸਤੇ ਚ ਕਿਤੇ ਖੱਬੇ ਸੱਜੇ ਨਹੀਂ ਮੁੜਨਾ, ਇਸੇ ਰਸਤਿਓ ਸਿੱਧੇ ਚੱਲ ਕੇ ਜਾਣਾ ਹੈ।
ਗੁਰੂ ਕਦਾਚਿਤ ਜੇ ਮਗ ਰੁਦੇ,
ਤੁਸੀਂ ਇਸੇ ਰਸਤਿਓ ਸਿੱਧੇ ਰਸਤਿਓ ਚੱਲ ਕੇ ਜਾਓ, ਹਾਂ ਜੇ ਰਸਤੇ ਵਿਚ ਗੁਰੂ ਸਾਹਿਬ ਕਦਾਚਿਤ ਤੁਹਾਡਾ ਰਸਤਾ ਰੋਕਣ ਦੀ, ਪਹਿਲੀ ਗੱਲ ਤਾਂ ਮੈਨੂੰ ਯਕੀਨ ਆ ਰੋਕਣਗੇ ਨਹੀਂ, ਪਰ ਹਾਂ ਜੇ ਗੁਰੂ ਜੀ ਨੇ ਤੁਹਾਡਾ ਰਸਤੇ ਵਿਚ ਤੁਹਾਡਾ ਰਸਤਾ ਰੋਕਿਆ।
ਬਨ ਕੈ ਦੀਨ ਬਿਨੈ ਬੋ ਪਾਖੋ, ਜਿਉਂ ਕਿਉਂ ਕਰ ਉਲੰਘਣ ਅਬ ਲਾਖੋ,
ਉਹਨਾਂ ਅੱਗੇ ਦੀਨ ਬਣ ਕੇ ਉਹਨਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀਆਂ ਕਰੀ, ਤੂੰ ਵੀ ਬੇਨਤੀਆਂ ਕਰੀ ਤੇ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਤੂੰ ਵੀ ਹੱਥ ਜੋੜ ਕੇ ਮਿੰਨਤਾਂ ਕਰੀ ਗੁਰੂ ਦੇ ਚਰਨਾਂ ਵਿਚ, ਜਿਵੇਂ ਕਿਵੇਂ ਕਰਕੇ ਉਥੋਂ ਉਲੰਘਣ ਦੀ ਅਭਿਲਾਖਾ ਕਰਨੀ ਹੈ, ਉਹ ਰਸਤਾ ਉਥੋਂ ਲੰਘ ਕੇ ਜਾਣ ਦੀ ਅਭਿਲਾਖਾ ਕਰਨੀ ਹੈ।
ਕਰ ਬੰਧਨ ਬੰਧਨ ਪਗ ਠਾਨੋ,
ਹੱਥ ਬੰਨ ਕੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿਚ ਤੁਸੀਂ ਵੰਦਨਾ ਕਰਿਆ ਜੇ, ਮੱਥਾ ਟੇਕ ਕੇ ਨਮਸਕਾਰ ਕਰਿਆ
ਜੇ,
ਸਾਡੇ ਵੱਲੋਂ ਵੀ ਅਰਜ਼ਾ ਕਰੀ ਹੇ ਵਜ਼ੀਰ, ਜਦੋਂ ਰੋਕ ਲੈਣ ਗੁਰੂ ਸਾਹਿਬ ਤੇ ਸਾਡੇ ਵੱਲੋਂ ਵੀ, ਮੇਰੇ ਵੱਲੋਂ ਵੀ, ਸਾਡੇ ਜਿੰਨੇ ਪਹਾੜੀ ਰਾਜੇ ਨੇ ਸਭ ਵੱਲੋਂ ਗੁਰੂ ਜੀ ਦੇ ਚਰਨਾਂ ਵਿਚ ਅਰਜ਼ ਗੁਜ਼ਾਰੀ ਬੇਨਤੀ ਕਰੀ।
ਮੈਂ ਮਗਦੀ ਆਇਓ ਰਾਜਾ,
ਮੇਰੇ ਵੱਲੋਂ ਬੇਨਤੀ ਕਰਦਿਆਂ ਗੁਰੂ ਜੀ ਨੂੰ ਕਹੀ, ਗੁਰੂ ਜੀ ਤੁਸੀਂ ਰਸਤਾ ਨਹੀਂ ਦਿੱਤਾ ਤੇ ਵੇਖੋ ਰਾਜਾ ਭੀਮ ਚੰਦ ਇਸ ਰਸਤੇ ਲੰਘਣ ਵਾਸਤੇ ਆਇਆ ਨਹੀਂ, ਤੁਸੀਂ ਮਾਰਗ ਨਹੀਂ ਦਿੱਤਾ, ਇਨਕਾਰ ਕਰ ਦਿੱਤਾ ਤੇ ਰਾਜਾ ਭੀਮ ਚੰਦ ਇਸ ਪਾਸੇ ਲੰਘਣ ਵਾਸਤੇ ਨਹੀਂ ਆਇਆ।
ਸਕਲ ਸਹਾਰੇ ਉਹ ਬਣਿਓ ਕੁਕਾਜਾ,
ਔਰ ਏਡਾ ਵੱਡਾ ਕੁਕਾਜ ਬਣਿਆ ਹੋਇਆ ਉਹਨੇ ਸਾਰਾ ਸਹਾਰ ਲਿਆ, ਹਾਲਾਂਕਿ ਲੜਕੇ ਦਾ ਵਿਆਹ ਹੋਣਾ ਤੇ ਵਿਆਹ ਹੋਣ ਤੋਂ ਬਾਅਦ ਉਥੇ ਪਹੁੰਚੇਗਾ ਜੇ ਦੂਸਰੇ ਰਸਤੇ ਜਾਏਗਾ, ਕਿੱਡੀ ਵੱਡੀ ਸਜ਼ਾ ਇੱਕ ਬਾਪ ਵਾਸਤੇ ਵੀ ਆਪਣੇ ਪੁੱਤਰ ਦੇ ਵਿਆਹ ਤੇ ਨਾ ਪਹੁੰਚ ਸਕੇ। ਪਰ ਏਡਾ ਵੱਡਾ ਜਿਹੜਾ ਕੁਕਾਜ ਹੈ ਉਹ ਵੀ ਰਾਜੇ ਭੀਮ ਚੰਦ ਨੇ ਆਪਣੇ ਤਨ ਤੇ ਸਹਾਰ ਲਿਆ, ਗੁਰੂ ਜੀ ਵੇਖੋ ਤੁਹਾਡੀ ਗੱਲ ਮੰਨੀ ਹੈ,
ਤੁਮ ਸੰਗ ਲੜਿਓ ਨੱਚਾ ਸੋਏ,
ਤੁਹਾਡੇ ਨਾਲ ਲੜਨ ਦੀ ਇੱਛਾ ਨਹੀਂ ਕੀਤੀ, ਉਹਨੇ ਤੁਹਾਡੇ ਨਾਲ ਜੰਗ ਕਰਨ ਦੀ ਇੱਛਾ ਨਹੀਂ ਕੀਤੀ,
ਆਨੀ ਨਵੋਂ ਬੰਦ ਕਰ ਦੋਏ,
ਜਦੋਂ ਦੋਵੇਂ ਹੱਥ ਜੋੜ ਕੇ ਤੁਹਾਨੂੰ ਵੰਦਨਾ ਕੀਤੀ ਹੈ। ਭੀਮ ਚੰਦ ਕਹਿੰਦਾ, ਏਦਾਂ ਗੁਰੂ ਜੀ ਨੂੰ ਬੇਨਤੀ ਕਰੀ ਮੇਰੇ ਵੱਲੋਂ ਜੇ ਉਹ ਤੁਹਾਡਾ ਰਸਤਾ ਰੋਕਣਗੇ, ਤੇ ਇਸ ਤਰ੍ਹਾਂ ਮੇਰੇ ਵੱਲੋਂ ਵੀ ਬੇਨਤੀ ਕਰੀ, ਆਪ ਵੀ ਬੇਨਤੀਆਂ ਕਰੀ।
ਕਹਿ ਸੁਤ ਤੋਂ ਚੰਪਾਨ ਚੜਾਵਾ,
ਏਦਾਂ ਕਹਿ ਕੇ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਨੂੰ ਪਾਲਕੀ ਵਿਚ ਚੜਾਇਆ ਹੈ।
ਰਿਦਾ ਹੋਲ ਜੁਸ ਪੰਥ ਪਠਾਵਾ,
ਮਨ ਚ ਹੌਲ ਵੀ ਉੱਠਦੇ ਨੇ ਭੀਮ ਚੰਦ ਦੇ, ਡਰਦਾ ਵੀ ਹੈ ਕਿਤੇ ਗੁਰੂ ਜੀ ਮੇਰੇ ਪੁੱਤਰ ਨੂੰ ਫੜ ਕੇ ਕੈਦੀ ਨਾ ਬਣਾ ਲੈਣ, ਤੇ ਮੈਂ ਕੱਲੀ ਬਰਾਤ ਉਥੇ ਲੈ ਕੇ ਜਾਵਾਂਗਾ ਉਹ ਕਿਹੜੇ ਕੰਮ ਦੀ, ਜੇ ਲਾੜਾ ਹੀ ਉਥੇ ਨਾ ਪਹੁੰਚਿਆ, ਲਾੜੇ ਨੂੰ ਤਾਂ ਇਧਰੋਂ ਭੇਜਣ ਲੱਗੇ, ਅਸੀਂ ਦੂਜੇ ਰਸਤੇ ਚੱਲਣ ਲੱਗੇ ਹਾਂ। ਤੂੰ ਇਸ ਪ੍ਰਕਾਰ ਦੀ ਬੜੀ ਸਮੱਸਿਆ ਬਣੀ, ਭੀਮ ਚੰਦ ਡਰ ਰਿਹਾ ਆਪਣੇ ਮਨ ਦੇ ਵਿਚ, ਡਰਦੇ ਡਰਦੇ ਨੇ ਆਪਣੇ ਪੁੱਤਰ ਨੂੰ ਪਾਲਕੀ ਚ ਬਿਠਾ ਕੇ ਟੋਰਿਆ ਹੈ।
ਇਕ ਦੋਏ ਦਾਸਕ ਸੰਗ ਵਜ਼ੀਰ,
ਔਰ ਦੋ ਚਾਰ ਸੇਵਾਦਾਰ ਨਾਲ ਭੇਜੇ ਨੇ, ਉਹ ਵਜ਼ੀਰ ਨੂੰ ਵੀ ਨਾਲ ਭੇਜਿਆ, ਉਹਦੇ ਤੈਨੂੰ ਯਕੀਨ ਸੀ ਕਿ ਗੁਰੂ ਜੀ ਕੋਲ ਪਹਿਲਾਂ ਵੀ ਜਾ ਕੇ ਆਉਂਦਾ ਰਿਹਾ, ਇਹਦੇ ਗੁਰੂ ਜੀ ਨਾਲ ਜਾਣ ਪਹਿਚਾਣ ਵੀ ਹੈ, ਇਸ ਕਰਕੇ ਉਸ ਵਜ਼ੀਰ ਨੂੰ ਵੀ ਆਪਣੇ ਪੁੱਤਰ ਦੇ ਨਾਲ ਭੇਜਿਆ ਹੈ।
ਗਮਨੇ ਜਬ ਨੇ ਬਹੁਤ ਅਧੀਰ,
ਜਦੋਂ ਇਹ ਚੱਲੇ ਤੇ ਰਾਜਾ ਭੀਮ ਚੰਦ ਬੜਾ ਡਾਵਾਂ ਡੋਲ ਹੋਇਆ, ਉਹਦਾ ਮਨ ਕੰਬੀ ਜਾਂਦਾ, ਡਰੀ ਜਾਂਦਾ, ਕਈ ਤਰ੍ਹਾਂ ਦੇ ਡਰ, ਕਈ ਤਰ੍ਹਾਂ ਦੀਆਂ ਚਿੰਤਾਵਾਂ, ਫਿਕਰ ਰਾਜੇ ਭੀਮ ਚੰਦ ਦੇ ਮਨ ਹੀ ਮਨ ਚੱਲ ਰਹੇ ਨੇ।
ਸਨੇ ਸਨੇ ਸਨਮੁਖ ਜਬ ਗਏ,
ਇਸ ਪ੍ਰਕਾਰ ਨਾਲ ਭੀਮ ਚੰਦ ਦਾ ਲੜਕਾ ਤੇ ਉਹ ਵਜ਼ੀਰ ਤੇ ਦੋ ਚਾਰ ਸੇਵਾਦਾਰ ਸੀ ਨਾਲ, ਇਹ ਸਹਿਜੇ ਸਹਿਜੇ ਚੱਲ ਕੇ ਜਦੋਂ ਪੌਂਟਾ ਸਾਹਿਬ ਦੇ ਨੇੜੇ ਆਏ ਹਨ,
ਗੁਰਦਲ ਕੇ ਸਮੀਪ ਜਬ
ਪਏ, ਸਤਿਗੁਰਾਂ ਦੇ ਸੂਰਮੇ ਖੜੇ ਸੀ, 500 ਸੂਰਮੇ ਮਹਾਰਾਜ ਜੀ ਨੇ ਅੱਗੇ ਖੜੇ ਕਰ ਦਿੱਤੇ ਸੀ, 500 ਸੂਰਮਿਆਂ ਬਹਾਦਰਾਂ ਨੂੰ ਕਿਹਾ ਸੀ ਕਿ ਤੁਸੀਂ ਅੱਗੇ ਜਾ ਕੇ ਹਥਿਆਰਬੰਦ ਹੋ ਕੇ ਤਿਆਰ ਬਰ ਤਿਆਰ ਹੋ ਕੇ ਰਹੋ, ਜਦੋਂ ਭੀਮ ਚੰਦ ਦੀ ਫੌਜ ਆਵੇ ਬੰਦੂਕਾਂ ਦਾਗ ਦਿਆ ਜੇ, ਗੋਲੀਆਂ ਦਾਗ ਦਿਆ ਜੇ। ਤੋ ਜਦੋਂ ਇਹ ਚੱਲ ਕੇ ਆਏ, ਉਹ ਸਭ ਤੋਂ ਪਹਿਲਾਂ ਉਹਨਾਂ ਸੂਰਮਿਆਂ ਨਾਲ ਇਹਨਾਂ ਦਾ ਟਾਕਰਾ ਹੋਇਆ ਜਿਹੜਾ ਸਭ ਤੋਂ ਅੱਗੇ ਖੜੇ ਹੋਏ ਸਨ।
ਦੇਖਤ ਜਾਨੇ ਉਰੇ ਦਲ ਆਇਓ,
ਜਦੋਂ ਸੂਰਮਿਆਂ ਨੇ ਵੇਖਿਆ ਕਿ ਤਾਂ ਦੁਸ਼ਮਣਾਂ ਦਾ ਹੀ ਦਲ ਆ ਰਿਹਾ, ਜਿਹੜੀ ਪਾਲਕੀ ਆ ਰਹੀ ਹੈ ਨਾਲ ਪੰਜ ਚਾਰ ਬੰਦੇ ਨੇ, ਇਹ ਦੁਸ਼ਮਣਾਂ ਦੀ ਫੌਜ ਦੇ ਹੀ ਬੰਦੇ ਲੱਗਦੇ ਹਨ।
ਚੜੇ ਤੁਰੰਗਨ ਉਰੋਂ ਮੰਗਾਇਓ,
ਸੂਰਮਿਆਂ ਨੇ ਸੋਚਿਆ ਵੀ ਲੱਗਦਾ ਲੜਨ ਵਾਸਤੇ ਆ ਰਹੇ ਨੇ, ਉਹ ਸੂਰਮੇ ਉਸ ਵਕਤ ਘੋੜਿਆਂ ਤੇ ਸਵਾਰ ਹੋ ਗਏ, ਬੜੇ ਉਮਗ ਨਾਲ, ਬੜੇ ਚਾਓ ਦੇ ਨਾਲ ਘੋੜਿਆਂ ਤੇ ਸਵਾਰ ਹੋ ਗਏ।
ਯਾਰ ਤੁਫੰਗਨ ਕਰਤ ਤਵਾਈ,
ਆਪਣੀਆਂ ਬੰਦੂਕਾਂ ਤਿਆਰ ਕਰ ਲਈਆਂ, ਪਾ ਕੇ ਗੋਲੀਆਂ ਵਿਚ ਚੰਗੀ ਤਰ੍ਹਾਂ ਬਰੂਦ ਠੋਕ ਲਿਆ, ਇਸ ਪ੍ਰਕਾਰ ਨਾਲ ਬੰਦੂਕਾਂ ਤਿਆਰ ਕਰ ਲਈਆਂ।
ਭੀਮ ਚੰਦ ਨੰਦਨ ਪਿਖ ਜਾਏ,
ਜਾ ਕੇ ਜਦੋਂ ਵੇਖਿਆ ਕਿ ਅੱਗੇ ਰਾਜੇ ਭੀਮ ਚੰਦ ਦਾ ਲੜਕਾ ਹੈ, ਜਿਹੜਾ ਲਾੜੇ ਦੇ ਰੂਪ ਵਿਚ ਸਜਿਆ ਹੋਇਆ ਤੇ ਅੱਗੇ ਜਾ ਰਿਹਾ ਸ਼੍ਰੀ ਨਗਰ ਨੂੰ, ਇਹਨਾਂ ਨੇ ਜਾ ਕੇ ਰਾਜੇ ਭੀਮ ਚੰਦ ਦੇ ਲੜਕੇ ਨੂੰ ਵੇਖਿਆ ਹੈ,
ਬਿਨਾ ਬਾਈ ਵੀ ਕੇ ਚੱਲ ਆਇਓ,
ਵੇਖਿਆ ਕਿ ਬਿਨਾ ਫੌਜ ਤੋਂ ਚੱਲ ਕੇ ਆਇਆ ਭੀਮ ਚੰਦ ਦਾ ਲੜਕਾ, ਕੱਲਾ ਆਇਆ ਨਾਲ ਦੋ ਚਾਰ ਸੇਵਕ ਲੈ ਕੇ ਆਇਆ, ਕੋਈ ਫੌਜ ਕੋਈ ਸਿਪਾਹੀ ਕੋਈ ਸੈਨਾ ਆਪਣੇ ਨਾਲ ਨਹੀਂ ਲੈ ਕੇ ਆਇਆ,
ਘੇਰ ਲਿਓ ਨਿਜ ਅਗਰ ਚਲਾਇਓ।
ਹੁਣ ਸੂਰਮਿਆਂ ਦਾ ਤਾਂ ਫਰਕ ਸੀ ਨਾ, ਲੰਘਣ ਨਹੀਂ ਸੀ ਦੇਣਾ, ਗੁਰੂ ਸਾਹਿਬ ਦਾ ਹੁਕਮ ਸੀ, ਤੋ ਇਹਨਾਂ ਨੇ ਪਹਿਲਾਂ ਰੋਕ ਲਿਆ, ਇਹਨਾਂ ਨੂੰ ਘੇਰਾ ਪਾ ਲਿਆ ਰਾਜੇ ਭੀਮ ਚੰਦ ਦੇ ਲੜਕੇ ਨੂੰ ਤੇ ਜਿਹੜੇ ਨਾਲ ਹੋਰ ਪੰਜ ਚਾਰ ਸੇਵਕ ਸਨ ਇਹਨਾਂ ਸਾਰਿਆਂ ਨੂੰ ਘੇਰ ਕੇ ਅੱਗੇ ਟੋਰ ਲਿਆ।
ਸਹਿਤ ਵਜ਼ੀਰ ਤਾਂ ਪਹੁੰਚਾਏ,
ਔਰ ਵਜ਼ੀਰ ਦੇ ਸਹਿਤ ਉੱਥੇ ਲੈ ਕੇ ਆਏ ਹਨ,
ਸਤਿਗੁਰ ਕੇ ਪੌਰ ਸੁਆਏ।
ਜਿੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੀ ਦਰਸ਼ਨੀ ਜੋੜੀ ਹੈ, ਜਿੱਥੇ ਮਹਾਰਾਜ ਜੀ ਅੰਦਰ ਬਿਰਾਜਮਾਨ ਸਨ, ਉੱਥੇ ਰਾਜੇ ਭੀਮ ਚੰਦ ਦੇ ਲੜਕੇ ਨੂੰ, ਵਜ਼ੀਰ ਨੂੰ ਤੇ ਦੋ ਚਾਰ ਹੋਰ ਸੇਵਕ ਸਨ ਨਾਲ, ਉਹਨਾਂ ਨੂੰ ਨਾਲ ਲੈ ਕੇ ਦਰਸ਼ਨੀ ਜੋੜੀ ਦੇ ਦਰਵਾਜੇ ਦੇ ਕੋਲ ਆ ਖਲੋਤੇ ਨੇ ਸੂਰਮੇ।
ਦਵਾਰਪਾਲ ਸੁਨਜਾਏ ਸੁਣਾਈ,
ਦਵਾਰਪਾਲ ਨੇ ਜਾ ਕੇ ਅੰਦਰ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਖਬਰ ਦਿੱਤੀ, ਮਹਾਰਾਜ ਜੀ ਨੂੰ ਜਾ ਕੇ ਸੁਨੇਹਾ ਦਿੱਤਾ,
ਨਿਰਪ ਸੁਤ ਕੋ ਸੈਨਾ ਗੈ ਲਿਆਈ।
ਕਹਿਣ ਲੱਗੇ ਸਤਿਗੁਰੂ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ, ਰਾਜੇ ਭੀਮ ਚੰਦ ਦੇ ਲੜਕੇ ਨੂੰ ਸਾਰੀਆਂ ਫੌਜਾਂ ਪਕੜ ਕੇ ਲੈ ਆਈਆਂ ਨੇ, ਸੂਰਮੇ ਆਏ ਨੇ ਬਾਹਰ, ਆਪ ਜੀ ਦੇ ਸਿਪਾਹੀ ਆਏ ਨੇ, ਔਰ ਰਾਜੇ ਭੀਮ ਚੰਦ ਦੇ ਲੜਕੇ ਨੂੰ ਪਕੜ ਕੇ ਲੈ ਕੇ ਆਏ ਹਨ। ਅੱਜ ਰਾਜੇ ਭੀਮ ਚੰਦ ਦਾ ਲੜਕਾ ਇੱਥੋਂ ਅੱਗੇ ਲੰਘ ਕੇ ਜਾ ਰਿਹਾ ਸੀ ਵਿਆਹ ਵਾਸਤੇ, ਕਿਉਂਕਿ ਉਹ ਲਾੜਾ ਹੈ, ਲਾੜੇ ਦੇ ਰੂਪ ਵਿਚ ਸਜਿਆ ਹੋਇਆ ਇੱਥੋਂ ਲੰਘ ਕੇ ਅੱਗੇ ਨੂੰ ਜਾ ਰਿਹਾ ਸੀ ਵਿਆਹ ਕਰਨ ਲਈ।
ਸਚਿਵ ਏਕ ਦੋਇ ਨਰ ਸੰਗ ਧਾਰੇ,
ਉਹਦੇ ਨਾਲ ਵਜ਼ੀਰ ਹੈ ਜਿਹੜਾ ਪਹਿਲਾਂ ਤੁਹਾਡੇ ਕੋਲ ਚੱਲ ਕੇ ਆਇਆ ਸੀ, ਦੂਜੇ ਦੋ ਚਾਰ ਉਹਦੇ ਨਾਲ ਸੇਵਾਦਾਰ ਸੇਵਕ ਹਨ, ਨੌਕਰ ਹਨ।
ਡਰ ਧਰ ਕਰ ਸਕਰੇ ਮੈਂ ਪਾਲਾ,
ਮਹਾਰਾਜ ਕੱਲਾ ਉਹੀ ਇਸ ਪਾਸਿਓ ਲੰਘ ਕੇ ਆਇਆ, ਬਾਕੀ ਦੇ ਜਿਹੜੇ ਪਹਾੜੀ ਰਾਜੇ ਹਨ ਉਹ ਸਾਰੇ ਤੁਹਾਡਾ ਡਰ ਧਾਰਨ ਕਰਕੇ, ਤੁਹਾਡਾ ਭੈ ਆਪਣੇ ਹਿਰਦੇ ਚ ਧਾਰਨ ਕਰਕੇ,
ਸੈਨ ਸਮੇਤ ਸਮਾਜ ਵਿਸਾਲਾ,
ਜਿੰਨੀ ਉਹਨਾਂ ਦੀ ਸੈਨਾ ਸੀ, ਜਿੰਨੀ ਉਹਨਾਂ ਦੀ ਫੌਜ ਸੀ, ਸਮਾਜ ਸੀ, ਸਭ ਕੁਝ ਆਪਣੇ ਨਾਲ ਲੈ ਕੇ,
ਅਪਰ ਪੰਥ ਕੋ ਸੇ ਚੱਲ ਗਏ, ਦੂਲੋ ਮੰਤਰੀ ਇਸ ਕੋ ਆਏ,
ਉਹ ਦੂਸਰੇ ਰਸਤਿਓ ਲੰਘ ਕੇ ਚਲੇ ਗਏ ਨੇ ਸ੍ਰੀ ਨਗਰ ਨੂੰ, ਇਸ ਰਸਤਿਓ ਨਹੀਂ ਆਏ, ਇਸ ਰਸਤਿਓ ਕੇਵਲ ਇੱਕ ਤਾਂ ਲਾੜਾ ਆਇਆ ਰਾਜੇ ਭੀਮ ਚੰਦ ਦਾ ਲੜਕਾ, ਦੂਜਾ ਵਜ਼ੀਰ ਆ ਤੇ ਦੋ ਚਾਰ ਸੇਵਕ ਨੇ ਨਾਲ ਉਹਨਾਂ ਦੇ ਚੱਲ ਕੇ ਆਏ ਹਨ।
ਹੁਣ ਸਤਿਗੁਰ ਤੋਂ ਨਿਕਟ ਹਕਾਰਾ
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਭੀਮ ਚੰਦ ਦੇ ਲੜਕੇ ਤੇ ਵਜ਼ੀਰ ਨੂੰ ਸਾਡੀ ਸਭਾ ਵਿਚ ਅੰਦਰ ਲੈ ਕੇ ਆਓ।
ਭਈ ਨਮਰ ਜਬ ਦਰਸ਼ਨ ਆਰਾ,
ਇਹ ਜਦੋਂ ਅੰਦਰ ਆਏ ਭੀਮ ਚੰਦ ਦਾ ਲੜਕਾ ਔਰ ਉਹ ਵਜ਼ੀਰ ਦੋਵੇਂ ਅੰਦਰ ਚੱਲ ਕੇ ਆਏ ਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਇਹਨਾਂ ਨੇ ਸੀਸ ਝੁਕਾਇਆ ਹੈ,
ਹੱਥ ਜੋੜ ਟਾਂਡੇ ਹੋਏ ਰਹੇ,
ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਖਲੋਤੇ ਰਹੇ,
ਸ਼੍ਰੀ ਮੁਖ ਤੇ ਬਿਗਤ ਮਚ ਗਏ।
ਮਹਾਰਾਜ ਜੀ ਨਾ ਮੁਸਕਰਾ ਕੇ ਕਲਗੀਧਰ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾਉਂਦਿਆਂ ਹੋਇਆ ਬੋਲੇ, ਕਹਿਣ ਲੱਗੇ,
ਕਹੋ ਮਾਲਕ ਤੁਝ ਕਰ ਹੈ ਕੈਦ, ਕਿਮ ਛੂਟਨ ਕੀ ਤਰੇ ਉਮੈਦ।
ਚੰਦ ਦਾ ਲੜਕਾ ਹਾਲੇ ਬਾਲਕ ਜਿਹਾ ਹੀ ਸੀ, ਬੱਚਾ ਜਿਹਾ ਹੀ ਸੀ, ਮਹਾਰਾਜ ਜੀ ਕਹਿੰਦੇ, ਹਾਂ ਬਾਲਕ, ਜੇ ਹੁਣ ਤੈਨੂੰ ਅਸੀਂ ਇੱਥੇ ਕੈਦ ਕਰ ਲਈਏ ਤੇ ਕੌਣ ਛਡਾਏਗਾ ਤੈਨੂੰ ਸਾਡੇ ਕੋਲੋਂ। ਮਹਾਰਾਜ ਜੀ ਨਾ ਹੱਸਦਿਆਂ ਹੋਇਆ ਮੁਸਕਰਾਉਂਦਿਆਂ, ਕੈਦ ਤਾਂ ਸਾਹਿਬ ਨੇ ਕੀ, ਭੀਮ ਚੰਦ ਨੂੰ ਵੀ ਇੱਥੋਂ ਲੰਘਣ ਦੇਣਾ ਸੀ ਸਤਿਗੁਰਾਂ ਨੇ, ਇਤਿਹਾਸ ਇਸ ਗੱਲ ਦੀ ਗਵਾਹੀ ਦੇ ਰਿਹਾ, ਪਰ ਭੀਮ ਚੰਦ ਦੀ ਨੀਅਤ ਠੀਕ ਨਹੀਂ ਸੀ, ਉਹ ਕੱਲੀ ਬਰਾਤ ਨਹੀਂ ਸੀ ਲੈ ਕੇ ਆਇਆ, ਆਪਣੇ ਨਾਲ ਫੌਜ ਵੀ ਲਿਆਇਆ ਸੀ ਕਿ ਜਦੋਂ ਇੱਥੋਂ ਲੰਘਾਂਗੇ ਲੰਘਣ ਦੇ ਬਹਾਨੇ ਗੁਰੂ ਜੀ ਦਾ ਡੇਰਾ ਲੁੱਟ ਲਵਾਂਗੇ। ਇਸੇ ਕਰਕੇ ਸਤਿਗੁਰਾਂ ਨੂੰ ਇਹ ਕਦਮ ਚੁੱਕਣਾ ਪਿਆ ਕਿ ਪਹਿਲਾਂ ਹੀ ਉਨ੍ਹਾਂ ਨੂੰ ਚੇਤਾਵਨੀ ਭੇਜ ਦਿੱਤੀ ਕਿ ਤਗੜੇ ਹੋ ਕੇ ਆਇਆ ਜੇ, ਕਿਉਂਕਿ ਅਸੀਂ ਇੱਥੋਂ ਤੁਹਾਨੂੰ ਲੰਘਣ ਤੋਂ ਰੋਕਣਾ ਹੈ। ਤੋ ਇਨ੍ਹਾਂ ਦੀ ਨੀਅਤ ਉਸ ਵੇਲੇ ਜਿਹੜੀ ਸੀ ਉਹ ਗੁਰੂ ਸਾਹਿਬ ਦੇ ਸਾਹਮਣੇ ਸਪਸ਼ਟ ਹੋ ਗਈ। ਤੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੱਸਦਿਆਂ ਹੋਇਆ ਕਹਿ ਰਹੇ ਨੇ ਉਸ ਭੀਮ ਚੰਦ ਦੇ ਲੜਕੇ ਨੂੰ, ਕਹਿੰਦੇ, ਬਾਲਕ ਜੇ ਹੁਣ ਤੈਨੂੰ ਅਸੀਂ ਇੱਥੇ ਪਕੜ ਲਈਏ ਤੇ ਦੱਸ ਤੂੰ ਛੁੱਟਣ ਦੀ ਕੀ ਉਮੀਦ ਧਾਰੇਗਾ।
ਤੋਰ ਪਿਤਾ ਸ਼ਤਰੂ ਹਮਾਰਾ,
ਤੇਰਾ ਪਿਓ ਸਾਡਾ ਦੁਸ਼ਮਣ ਹੈ ਭੀਮ ਚੰਦ, ਉਹ ਸਾਡੇ ਨਾਲ ਬੜੀ ਵੱਡੀ ਭਾਰੀ ਦੁਸ਼ਮਣੀ ਪਾਲੀ ਬੈਠਾ।
ਸਾਧ ਲੈ ਨਿਜ ਬੈਰ ਉਦਾਰਾ,
ਹਾਂ ਹੁਣ ਆਪਣਾ ਵੈਰ ਕੱਢ ਲਈਏ। ਜੇ ਤੂੰ ਕਹਿ, ਮਹਾਰਾਜ ਜੀ ਪੁੱਛਦੇ ਹੱਸਦੇ ਹੋਇਆ, ਕਹਿੰਦੇ ਜੇ ਤੈਨੂੰ ਹੁਣ ਆਪਣੇ ਕੋਲ ਇੱਥੇ ਕੈਦ ਕਰ ਲਈਏ, ਤੇ ਤੇਰਾ ਪਿਓ ਸਾਡਾ ਬੜਾ ਵੱਡਾ ਦੁਸ਼ਮਣ ਹੈ ਭੀਮ ਚੰਦ, ਉਹਦੇ ਕੋਲੋਂ ਵੈਰ ਲੈ ਲਈਏ ਤੈਨੂੰ ਕੈਦ ਕਰਕੇ,
ਲੱਖੋ ਧਨ ਇਸ ਥਾਨ ਅਨਾਵੈ,
ਇੱਥੇ ਤੈਨੂੰ ਕੈਦ ਕਰ ਲੈਨੇ ਆ ਤੇ ਇੱਥੇ ਤੈਨੂੰ ਛੱਡਣ ਵਾਸਤੇ ਜੇ ਹੁਣ ਅਸੀਂ ਕਹੀਏ ਨਾ ਭੀਮ ਚੰਦ ਨੂੰ ਕਿ ਜਿੰਨੀ ਉਹਦੀ ਰਿਆਸਤ ਹੈ ਸਾਰੀ ਵੇਚ ਕੇ ਇੱਥੇ ਸਾਡੇ ਕੋਲ ਭੇਜ ਦੇ, ਤੇ ਤੈਨੂੰ ਛਡਾਉਣ ਵਾਸਤੇ ਉਹਨੂੰ ਉਹ ਵੀ ਭੇਜਣੀ ਪਏਗੀ, ਲੱਖਾਂ ਰੁਪਈਆ ਅਸੀਂ ਇੱਥੇ ਤੈਨੂੰ ਆਪਣੇ ਕੋਲ ਰੱਖ ਕੇ ਮੰਗਾ ਸਕਦੇ ਹਾਂ।
ਤੁਮ ਸੋ ਕਰੈ ਜਸਾ ਮਨ ਭਾਵੈ,
ਔਰ ਤੇਰੇ ਨਾਲ ਅਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹਾਂ ਇੱਥੇ, ਤੈਨੂੰ ਭਾਵੇਂ ਛੱਡੀਏ ਭਾਵੇਂ ਕੈਦ ਰੱਖੀਏ ਭਾਵੇਂ ਤੈਨੂੰ ਜਾਨੋਂ ਵੀ ਮਾਰ ਦਈਏ ਤਾਂ ਸਾਡੀ ਮਰਜ਼ੀ ਹੈ ਹੁਣ, ਕਿਉਂਕਿ ਹੁਣ ਤੂੰ ਸਾਡੇ ਅਧੀਨ ਹੈ।
ਜੋਰਤ ਹੱਥ ਵਜ਼ੀਰ ਵਿਚਾਰੇ,
ਉਹ ਲੜਕਾ ਤਾਂ ਨੀ ਬੋਲਿਆ ਰਾਜੇ ਭੀਮ ਚੰਦ ਦਾ, ਬਾਲਕ ਸੀ ਉਹ ਤਾਂ ਸਿਰ ਨੀਵਾਂ ਕਰੀ ਖਲੋਤਾ ਡਰਿਆ ਹੋਇਆ, ਪਰ ਲਾਗੇ ਵਜ਼ੀਰ ਸੀ, ਵਜ਼ੀਰ ਬੜਾ ਸਿਆਣਾ ਦੂਰ ਅੰਦੇਸ਼ੀ ਸੀ, ਉਹ ਬੋਲਿਆ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਮੇਰੇ ਪਸੋਤੇ ਆਇਓ ਸ਼ਰਨ ਤੁਮਾਰੇ।
ਵਜ਼ੀਰ ਕਹਿਣ ਲੱਗਾ, ਸਤਿਗੁਰੂ ਜੀ ਰਾਜੇ ਭੀਮ ਚੰਦ ਦਾ ਇਹ ਲੜਕਾ ਤੁਹਾਡੀ ਸ਼ਰਨ ਵਿਚ ਆਇਆ ਹੈ, ਤੇ ਮੈਂ ਸੁਣਿਆ ਤੁਹਾਡੀ ਸ਼ਰਨ ਵਿਚ ਭਾਵੇਂ ਕੋਈ ਵੱਡਾ ਮਹਾਂ ਪਾਪੀ ਤੇ ਅਪਰਾਧੀ ਵੀ ਆ ਜਾਏ, ਜਿਹੜਾ ਵੀ ਸ਼ਰਨ ਚ ਆ ਜਾਏ ਮਹਾਰਾਜ ਜੀ ਉਹਨੂੰ ਤੁਸੀਂ ਆਪਣੇ ਕੰਠ ਨਾਲ ਲਾ ਕੇ ਪਾਲਦੇ ਹੋ, ਐਸਾ ਸੁਣਿਆ, ਤੇ ਅੱਜ ਰਾਜੇ ਭੀਮ ਚੰਦ ਦਾ ਇਹ ਲੜਕਾ ਵੀ ਮਹਾਰਾਜ ਜੀ ਤੁਹਾਡੀ ਸ਼ਰਨ ਵਿਚ ਆਇਆ ਹੈ।
ਜੇਤਕ ਰਾਜ ਸਮਾਜ ਕਨੇਰਾ,
ਮਹਾਰਾਜ ਜੀ ਜਿੰਨਾ ਰਾਜ ਸਮਾਜ ਸੀ ਨਾ ਇਹਦੇ ਨਾਲ ਆਇਆ ਹੋਇਆ, ਇਹਦੇ ਪਿਓ ਦਾ, ਜਿੰਨੀਆਂ ਫੌਜਾਂ ਸਨ ਬਰਾਤ ਸੀ,
ਸਗਰੋ ਬਖਸ਼ੇ ਉਰਾਵਰ ਕੇਰਾ,
ਮਹਾਰਾਜ ਉਹ ਸਾਰਾ ਕੁਝ ਤੁਹਾਡਾ ਬਖਸ਼ਿਆ ਹੋਇਆ ਇਹਨਾਂ ਦੇ ਕੋਲ, ਇਹਨਾਂ ਦਾ ਆਪਣਾ ਕੁਝ ਨਹੀਂ ਹੈ, ਮਹਾਰਾਜ ਜਿੰਨਾ ਰਾਜ ਸਮਾਜ ਜੋ ਕੁਝ ਵੀ ਹੈ ਉਹ ਸਭ ਕੁਝ ਇਹਨਾਂ ਨੂੰ ਤੁਹਾਡਾ ਹੀ ਬਖਸ਼ਿਆ ਹੋਇਆ ਹੈ।
ਤੁਮਰੋ ਜਬ ਕਹੋ ਬਖਾਨਿਓ,
ਮਹਾਰਾਜ ਜੋ ਬਚਨ ਤੁਸੀਂ ਕਹੇ ਸਨ ਮੈਨੂੰ ਤੇ ਤੁਹਾਡੇ ਕਹੇ ਬਚਨ ਜਾ ਕੇ ਮੈਂ ਰਾਜੇ ਭੀਮ ਚੰਦ ਨੂੰ ਦੱਸੇ, ਤੁਹਾਡੇ ਕਹੇ ਬਚਨ ਜਾ ਕੇ ਜਦੋਂ ਰਾਜਿਆਂ ਨੂੰ ਦੱਸੇ,
ਭੀਮ ਚੰਦ ਸਗਰੋ ਬਖਸ਼ਿਓ ਰਾਵਰ ਕੇਰਾ, ਪਇਓ ਗਇਓ ਅਪਰ ਮਗ ਕੋ ਕਰ ਕੂਚ,
ਰਾਜੇ ਭੀਮ ਚੰਦ ਨੇ ਤੁਹਾਡੇ ਕਹੇ ਹੋਏ ਬਚਨ ਮੰਨ ਲਏ ਹਨ, ਤੇ ਮਹਾਰਾਜ ਉਹ ਇਸ ਰਸਤੇ ਆਉਣ ਤੋਂ ਛੱਡ ਕੇ, ਰਸਤੇ ਦਾ ਖਿਆਲ ਛੱਡ ਕੇ ਦੂਸਰੇ ਰਸਤੇ ਜਾਣ ਵਾਸਤੇ ਉਹਨੇ ਗੱਲ ਕਬੂਲ ਕਰ ਲਈ, ਇਸ ਰਸਤੇ ਨਹੀਂ ਆਇਆ ਕਿਉਂਕਿ ਤੁਹਾਡੀ ਆਗਿਆ ਨਹੀਂ ਮਿਲੀ, ਤੁਹਾਡੇ ਬਚਨ ਮੈਂ ਜਾ ਕੇ ਭੀਮ ਚੰਦ ਨੂੰ ਸੁਣਾ ਦਿੱਤੇ, ਉਹਨੇ ਰਸਤਾ ਛੱਡ ਕੇ ਦੂਸਰਾ ਰਸਤਾ ਅਖਤਿਆਰ ਕੀਤਾ ਸ੍ਰੀਨਗਰ ਜਾਣ ਵਾਸਤੇ।
ਵਿਆਹ ਸਮੇਂ ਨੇ ਪੁੱਤਰ ਪਹੁੰਚ,
ਮਹਾਰਾਜ ਹੁਣ ਭੀਮ ਚੰਦ ਨੂੰ ਇਹੀ ਬੜੀ ਵੱਡੀ ਸਜ਼ਾ ਹੈ ਜਿਹੜਾ ਉਹਨੇ ਅਪਰਾਧ ਕੀਤਾ ਕਿ ਉਹ ਆਪਣੇ ਪੁੱਤਰ ਦੇ ਵਿਆਹ ਦੇ ਸਮੇਂ ਤੱਕ ਨਹੀਂ ਪਹੁੰਚ ਸਕੇਗਾ। ਜਦੋਂ ਉਹਦੇ ਪੁੱਤਰ ਦਾ ਵਿਆਹ ਹੁੰਦਾ ਹੋਵੇਗਾ, ਲਾਵਾਂ ਹੁੰਦੀਆਂ ਹੋਣਗੀਆਂ, ਫੇਰੇ ਹੁੰਦੇ ਹੋਣਗੇ, ਉਸ ਵਕਤ ਮਹਾਰਾਜ ਜੀ ਰਾਜਾ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਵਿਚ ਉਥੇ ਹਾਜ਼ਰ ਨਹੀਂ ਹੋਵੇਗਾ।
ਯਾ ਤੇ ਇਸ ਮਗ ਕਰਿਓ ਪਠਾਮਨ, ਤੁਮ ਆਗੇ ਕਰ ਸੀਤ ਨਿਵਾਵਨ,
ਕਰਕੇ ਮਹਾਰਾਜ ਜੀ ਇਹਨੂੰ ਵੀ ਉਸ ਰਸਤੇ ਲੈ ਕੇ ਜਾਂਦੇ ਲਾੜੇ ਨੂੰ ਵੀ, ਤੇ ਮਹਾਰਾਜ ਇਹਨੇ ਵਿਆਹ ਵਾਲੇ ਦਿਨ ਨਹੀਂ ਸੀ ਪਹੁੰਚਣਾ, ਇਸ ਕਰਕੇ ਮਹਾਰਾਜ ਭੀਮ ਚੰਦ ਤੇ ਸਾਰੇ ਪਹਾੜੀ ਰਾਜਿਆਂ ਨੇ ਮੇਰੀ ਸਲਾਹ ਦੇ ਨਾਲ ਆਪਣੇ ਪੁੱਤਰ ਨੂੰ ਇਸ ਰਸਤਿਓਂ ਭੇਜਿਆ ਤਾਂ ਜੋ ਇਹ ਲਾੜਾ ਜਿਹੜਾ ਸਮੇਂ ਸਿਰ ਉੱਥੇ ਪਹੁੰਚ ਕੇ ਫੇਰੇ ਲੈ ਲਵੇ।
ਬਿਰਧ ਕਿਰਪਾਲ ਆਪ ਤੋਂ ਸੁਣਿਓ,
ਮਹਾਰਾਜ ਤੁਹਾਡਾ ਬਿਰਧ ਕਿਰਪਾਲੂ ਸੁਣਿਆ ਕਿ ਤੁਸੀਂ ਬੜੇ ਵੱਡੇ ਕਿਰਪਾਲੂ ਤੇ ਦਿਆਲੂ ਮਹਾਰਾਜ ਹੋ।
ਨਿਰਪਤੀ ਕਛੂ ਨਾ ਮਨ ਮੈਂ ਗੁਣਿਓ,
ਮਹਾਰਾਜ ਪਹਾੜੀ ਰਾਜਿਆਂ ਨੇ ਆਪਣੇ ਮਨ ਚ ਕੁਝ ਨਹੀਂ ਗੁਣਿਆ, ਵੇਖੋ ਕਿੰਨਾ ਯਕੀਨ ਕੀਤਾ ਉਹਨੇ, ਕਿੰਨਾ ਵਿਸ਼ਵਾਸ ਕੀਤਾ ਉਹਨੇ ਕਿ ਆਪਣੇ ਪੁੱਤਰ ਨੂੰ ਇਸ ਰਸਤੇ ਭੇਜ ਦਿੱਤਾ। ਵਿਸ਼ਵਾਸ ਕਰਨਾ ਮਜਬੂਰੀ ਸੀ ਭੀਮ ਚੰਦ ਦੀ, ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਸੀ, ਦੂਜੇ ਰਸਤੇ ਲੈ ਕੇ ਜਾਂਦਾ ਵਿਆਹ ਦੀ ਤਰੀਕ ਲੰਘ ਜਾਣੀ ਸੀ, ਇਸ ਕਰਕੇ ਇਸ ਰਸਤੇ ਇਹਨੂੰ ਭੇਜਣਾ ਪੈ ਰਿਹਾ। ਮਹਾਰਾਜ ਵੇਖੋ ਤੁਹਾਡੇ ਤੇ ਯਕੀਨ ਕੀਤਾ ਉਹਨੇ, ਯਕੀਨ ਕਰਕੇ ਆਪਣੇ ਪੁੱਤਰ ਨੂੰ ਬਿਨਾਂ ਫੌਜ ਤੋਂ ਬਿਨਾਂ ਸਿਪਾਹੀਆਂ ਤੋਂ ਤੁਹਾਡੇ ਕੋਲੋਂ ਇਸ ਰਸਤੇ ਦੇ ਲੰਘਣ ਵਾਸਤੇ ਭੇਜ ਦਿੱਤਾ ਹੈ।
ਨਹੀਂ ਸੰਦੇਹ ਆਪ ਕੋ ਠਾਨਾ,
ਤੁਹਾਡੇ ਵੱਲੋਂ ਕਿਸੇ ਪ੍ਰਕਾਰ ਦਾ ਸੰਦੇਹ ਉਹਨੇ ਆਪਣੇ ਮਨ ਚ ਨਹੀਂ ਕੀਤਾ।
ਪ੍ਰਿਆ ਸੁਤ ਕੋ ਯਕੀਨ ਪਿਆਨਾ,
ਆਪਣੇ ਪਿਆਰੇ ਪੁੱਤਰ ਨੂੰ ਉਹਨੇ ਤੁਹਾਡੇ ਘਰ ਦੇ ਕੋਲੋਂ ਦੀ ਇਸ ਰਸਤੇ ਦੇ ਉੱਤੇ ਭੇਜ ਦਿੱਤਾ ਹੈ।
ਕਯੋ ਜਥਾ ਨੰਦਨ ਇਹ ਮੇਰੋ,
ਉਹਨੇ ਇਹ ਵੀ ਗੱਲ ਕਹੀ ਹੈ ਭੀਮ ਚੰਦ ਨੇ ਕਿ ਜਿਵੇਂ ਜਿਹਾ ਇਹ ਮੇਰਾ ਲੜਕਾ ਹੈ ਜੈਸਾ ਇਹ ਮੇਰਾ ਪੁੱਤਰ ਹੈ।
ਇਸ ਵਿਧੀ ਕਲਗੀ ਧਰ ਕੇ ਰੋ,
ਉਸੇ ਤਰ੍ਹਾਂ ਇਹ ਕਲਗੀ ਧਰ ਦਾ ਵੀ ਪੁੱਤਰ ਹੈ, ਜਿਵੇਂ ਮੇਰਾ ਪੁੱਤਰ ਹੈ ਉਸੇ ਤਰ੍ਹਾਂ ਇਹ ਕਲਗੀ ਧਰ ਦਾ ਵੀ ਪੁੱਤਰ ਹੈ।
ਜੇ ਇਸ ਪੰਥ ਨਾ ਬਟਵਤ ਪੂਤੰਗ,
ਮਹਾਰਾਜ ਜੀ ਬੇਨਤੀ ਹੈ ਜੇ ਰਾਜਾ ਭੀਮ ਚੰਦ ਇਸ ਰਸਤੇ ਆਪਣੇ ਲੜਕੇ ਨੂੰ ਨਾ ਭੇਜਦਾ।
ਹੋਤ ਵਿਆਹ ਕੋ ਮਾਂ ਕਸੂਤੰਗ,
ਮਹਾਰਾਜ ਜੀ ਵਿਆਹ ਦਾ ਕੰਮ ਜਿਹੜਾ ਸੀ ਉਹ ਔਖਾ ਹੋ ਜਾਣਾ ਸੀ। ਵਿਆਹ ਵਾਲੇ ਦਿਨ ਤੱਕ ਇਹਨੇ ਉੱਥੇ ਪਹੁੰਚਣਾ ਨਹੀਂ ਸੀ ਤੇ ਉੱਥੇ ਉਹਨਾਂ ਨੇ ਉਡੀਕਦਾ ਹੋਣਾ ਸੀ ਲਾੜਾ ਆਏਗਾ ਤੇ ਵਿਆਹ ਹੋਵੇ, ਮਹਾਰਾਜ ਫਿਰ ਬੜਾ ਕਸੂਤਾ ਕੰਮ ਹੋ ਜਾਣਾ ਸੀ।
ਜਾਏ ਸਮੇਂ ਤਿਸਲੇ ਅਬ ਫੇਰੇ,
ਹੁਣ ਸਮੇਂ ਸਿਰ ਪੁੱਜ ਕੇ ਫੇਰੇ ਲੈ ਲਵੇਗਾ ਜੇ ਤੁਹਾਡੀ ਦਇਆ ਹੋ ਜਾਵੇ।
ਬਰਾਤ ਪਾ ਬਿਗਨ ਵਡੇਰੇ,
ਹਾਲਾਂਕਿ ਕੱਲਾ ਲਾੜਾ ਹੀ ਪਹੁੰਚੇਗਾ, ਬਰਾਤ ਕੋਈ ਨਹੀਂ ਹੋਣੀ ਉੱਥੇ, ਪਰ ਮਹਾਰਾਜ ਬਰਾਤ ਤੋਂ ਬਿਨਾਂ ਲਾੜੇ ਨੂੰ ਕੱਲੇ ਨੂੰ ਹੀ ਉੱਥੇ ਫੇਰੇ ਲੈਣੇ ਪੈਣੇ ਨੇ, ਪਿਓ ਦੀ ਹਾਜ਼ਰੀ ਤੋਂ ਬਿਨਾਂ, ਪਿਓ ਦੀ ਸ਼ਮੂਲੀਅਤ ਤੋਂ ਬਿਨਾਂ, ਬਰਾਤ ਦੀ ਸ਼ਮੂਲੀਅਤ ਤੋਂ ਬਿਨਾਂ ਕੱਲੇ ਨੂੰ ਲਾੜੇ ਨੂੰ ਉੱਥੇ ਫੇਰੇ ਲੈਣੇ ਪੈਣੇ ਨੇ, ਇਹ ਵੀ ਬੜਾ ਵੱਡਾ ਵਿਘਨ ਹੈ।
ਸੁਣ ਬੇਨਤੀ ਕੋ ਪ੍ਰਭੂ ਗਹਿਰੰਗ,
ਸੁਣ ਕੇ ਗੈਰ ਗੰਭੀਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ
ਹੱਥ ਵਜ਼ੀਰ,
ਵਜ਼ੀਰ ਵੱਲ ਵੇਖਿਆ ਜਿਹੜਾ ਹੱਥ ਜੋੜੀ ਖਲੋਤਾ ਸੀ।
ਨਿਤ ਸੁਤ ਜਸਾ ਨਮਰ ਹੋਏ ਰਹੋ,
ਰਾਜੇ ਭੀਮ ਚੰਦ ਦਾ ਲੜਕਾ ਵੀ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਮਹਾਰਾਜ ਜੀ ਦੇ ਸਾਹਮਣੇ ਖੜਾ ਹੈ।
ਕਿਰਪਾ ਨਿਧਾਨ, ਕਿਰਪਾ ਕਰ ਕਯੋ,
ਕਿਰਪਾ ਨਿਧਾਨ, ਸਤਿਗੁਰੂ ਜੀ ਕਿਰਪਾ ਦੇ ਘਰ ਵਿਚ ਆ ਕੇ ਬੋਲੇ, ਕਹਿਣ ਲੱਗੇ
ਭੀਮ ਚੰਦ ਦਰੋਹੀ ਜਿਮ ਝੂਠਾ।
ਜੀ ਕਹਿੰਦੇ ਭੀਮ ਚੰਦ ਰਾਜਾ ਬੜਾ ਵੱਡਾ ਦਰੋਹੀ ਹੈ ਗੁਰੂ ਘਰ ਦਾ, ਔਰ ਰੱਜ ਕੇ ਝੂਠਾ ਤੇ ਕੂੜਾ ਹੈ।
ਸਿਮਰ ਜੇ ਕਰਤੇ ਫਿਰਤੀ ਅਪੂਠਾ,
ਮਹਾਰਾਜ ਜੀ ਕਹਿੰਦੇ ਜੇ ਅਸੀਂ ਵੀ ਉਸੇ ਤਰ੍ਹਾਂ ਚੱਲਦੇ ਜਿਵੇਂ ਉਹ ਚੱਲਦਾ ਸਾਡੇ ਨਾਲ, ਜੇ ਅਸੀਂ ਵੀ ਉਸੇ ਤਰ੍ਹਾਂ ਚੱਲਦੇ ਤੇ ਹੁਣ ਅਪੂਠਾ ਕੰਮ ਕਰ ਦਈਏ ਜਿਵੇਂ ਉਹ ਕਰਦਾ ਭੀਮ ਚੰਦ ਕਰਦਾ, ਜੇ ਉਹ ਸਾਡੀ ਥਾਂ ਤੇ ਹੁੰਦਾ ਉਹਨੇ ਐਸਾ ਹੀ ਕਰਨਾ ਸੀ, ਜੋ ਹੁਣ ਅਸੀਂ ਨਹੀਂ ਕਰਨਾ ਚਾਹੁੰਦੇ ਉਹਨੇ ਕਰ ਦੇਣਾ ਸੀ। ਮਹਾਰਾਜ ਜੀ ਕਹਿੰਦੇ ਜਿਹੋ ਜੀ ਬਿਰਤੀ ਹੈ ਭੀਮ ਚੰਦ ਦੀ, ਜੇ ਉਹ ਜਿਵੇਂ ਸਾਡੇ ਨਾਲ ਚੱਲ ਰਿਹਾ ਜੇ ਅਸੀਂ ਵੀ ਹੁਣ ਉਸੇ ਤਰ੍ਹਾਂ ਉਹਦੇ ਨਾਲ ਚੱਲੀਏ।
ਕਹਿ ਅਬਲੇਤ ਕਰਤ ਜਿਮ ਕਾਂਖਾ,
ਹੁਣ ਅਸੀਂ ਇਹਨੂੰ ਪਕੜ ਕੇ ਇੱਥੇ ਆਪਣੇ ਕੋਲ ਰੱਖ ਲਈਏ ਇਹਦੇ ਲੜਕੇ ਨੂੰ, ਤੇ ਇਸ ਤਰ੍ਹਾਂ ਦੀ ਜੇ ਕਾਂਖਾ ਕਰ ਲਵੀਏ ਇਹਨੂੰ ਰੱਖ ਕੇ,
ਹੋਤ ਮਗ ਦੁੱਤੀਓ ਨਾਖਾ,
ਦੂਜੇ ਰਸਤੇ ਲੰਘ ਕੇ ਗਿਆ ਉਹਦਾ ਕਿਹੜੇ ਕੰਮ ਦਾ, ਕੱਲੀ ਬਰਾਤ ਲਿਜਾ ਕੇ ਕੀ ਕਰੇਗਾ ਜੇ ਲਾੜਾ ਹੀ ਨਾ ਹੋਇਆ। ਮਹਾਰਾਜ ਜੀ ਕਹਿੰਦੇ ਜੀ ਅੱਜ ਉਹਦੇ ਲੜਕੇ ਨੂੰ ਅਸੀਂ ਫੜ ਕੇ ਰੱਖ ਲਈਏ, ਜਿਹੋ ਜਿਹੀਆਂ ਆਦਤਾਂ ਨੇ ਭੀਮ ਚੰਦ ਜਿਵੇਂ ਸਾਡੇ ਨਾਲ ਪੇਸ਼ ਆਉਂਦਾ ਉਸੇ ਤਰ੍ਹਾਂ ਜੇ ਅਸੀਂ ਕਰੀਏ, ਅੱਜ ਉਹਦੇ ਲੜਕੇ ਨੂੰ ਇੱਥੇ ਪਕੜ ਕੇ ਰੱਖ ਲਈਏ ਤੇ ਦੂਜੇ ਰਸਤੇ ਲੰਘ ਕੇ ਗਿਆ ਹੋਇਆ ਉਹ ਕੀ ਕਰੇਗਾ ਕੱਲੀ ਬਰਾਤ ਲਿਜਾ ਕੇ ਉੱਥੇ।
ਬਿਨ ਦੂਲੋ ਤੇ ਨਿਫਲ ਸਮਾਜਾ,
ਬਿਨਾਂ ਲਾੜੇ ਤੋਂ ਫੌਜ ਕਿਹੜੇ, ਜੇ ਬਿਨਾਂ ਲਾੜੇ ਤੋਂ ਬਰਾਤ ਕਿਹੜੇ ਕੰਮ ਦੀ ਹੁੰਦੀ ਹੈ, ਕੱਲੀ ਬਰਾਤ ਉੱਥੇ ਲਿਜਾ ਕੇ ਕੀ ਕਰੇਗਾ।
ਕਹਤੇ ਕਹਾ ਮੇਲ ਗਨ ਰਾਜਾ,
ਉੱਥੇ ਜਾ ਕੇ ਰਾਜਿਆਂ ਨੂੰ ਕੀ ਕਹੇਗਾ, ਕੀ ਮੇਲ ਕਰੇਗਾ ਜਾ ਕੇ ਦੂਜੇ ਰਾਜਿਆਂ ਨਾਲ ਮੇਲ ਮਿਲਾਪ ਕਰਕੇ।
ਆਓ ਅਬੈਮ ਛੋੜਨ ਕਰਿਓ,
ਮਹਾਰਾਜ ਜੀ ਕਹਿੰਦੇ ਅਸੀਂ ਕਰਾਂਗੇ ਨਹੀਂ ਐਸਾ, ਕਰ ਸਕਦੇ ਹਾਂ ਪਰ ਅਸੀਂ ਕਰਾਂਗੇ ਨਹੀਂ ਐਸਾ, ਜਾਓ ਹੁਣ ਇੱਥੋਂ ਵਜ਼ੀਰ ਜੀ ਇਹਨੂੰ ਲੈ ਜਾਓ ਆਪਣੇ ਨਾਲ, ਇੱਥੋਂ ਲੈ ਕੇ ਚਲੇ ਜਾਓ ਅਸੀਂ ਤੁਹਾਨੂੰ ਛੱਡਦੇ ਹਾਂ।
ਨਿਪ ਕਰਦਬ ਕੋਲ ਨਾ ਧਰਿਓ,
ਅਸੀਂ ਰਾਜੇ ਦੀ ਖੋਟ ਆਪਣੇ ਮਨ ਚ ਨਹੀਂ ਧਾਰੀ, ਹਾਲਾਂਕਿ ਰਾਜੇ ਨੇ ਪੂਰਾ ਖੋਟਾ ਕੰਮ ਆਪਣੇ ਮਨ ਚ ਧਾਰਿਆ ਹੋਇਆ ਸੀ, ਉਹਨੇ ਇੱਥੋਂ ਲੰਘਣ ਦੇ ਬਹਾਨੇ ਸਾਡੇ ਡੇਰੇ ਤੇ ਹਮਲਾ ਕਰਨਾ ਸੀ, ਪਿੱਛੇ ਕਹਿ ਕੇ ਵੀ ਕਿਹਾ ਵੀ ਨਾ ਪਹਾੜੀਆਂ ਨੇ ਉੱਥੋਂ ਜਦੋਂ ਲੰਘਾਂਗੇ ਨਾਲੇ ਹਮਲਾ ਕਰਕੇ ਗੁਰੂ ਦਾ ਡੇਰਾ ਵੀ ਲੁੱਟ ਲਾਂਗੇ, ਉਹਨਾਂ ਦੀ ਇਹ ਸੋਚ ਸੀ। ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਾਣਦੇ ਸਨ ਉਹਨਾਂ ਨੇ ਐਸਾ ਕਰਨਾ, ਪਹਿਲਾਂ ਹੀ ਰੋਕ ਦਿੱਤਾ ਉਹਨਾਂ ਨੂੰ। ਮਹਾਰਾਜ ਜੀ ਕਹਿੰਦੇ ਹਾਲਾਂਕਿ ਉਹਦੀ ਖੋਟ ਹੈ ਬੜੀ ਵੱਡੀ ਪਰ ਅਸੀਂ ਆਪਣੇ ਮਨ ਚ ਨਹੀਂ ਧਾਰੇ, ਜਾਓ ਅਸੀਂ ਉਹਦੇ ਲੜਕੇ ਨੂੰ ਛੱਡਦੇ ਹਾਂ, ਇਹਨੂੰ ਲੈ ਕੇ ਇੱਥੋਂ ਚਲੇ ਜਾਓ।
ਸੁਣ ਤੇ ਵਜ਼ੀਰ ਆਦਿ ਅਰਖਾਏ,
ਵਜ਼ੀਰ ਬੜਾ ਖੁਸ਼ ਹੋਇਆ ਭੀਮ ਚੰਦ ਦਾ ਲੜਕਾ ਬੜਾ ਖੁਸ਼ ਹੋਇਆ
ਬਾਰ ਬਾਰ ਬੰਦੇ ਕਰ ਪਾਏ
ਬਾਰ ਬਾਰ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਮੱਥਾ ਟੇਕਦੇ ਨੇ ਵੰਦਨਾ ਕਰਦੇ ਨੇ
ਧੰਨ ਧੰਨ ਗੁਰ ਕੋ ਕਹਿ ਚਾਲੇ
ਧੰਨ ਹਨ ਗੁਰੂ ਜੀ ਧੰਨ ਹਨ ਧੰਨ ਹਨ ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਚੱਲੇ ਹਨ
ਮਨੋ ਮ੍ਰਿਤਕ ਕਰ ਕਿਰਪਾ ਵਿਚਾਲੇ
ਕਹਿੰਦੇ ਇਸ ਤਰ੍ਹਾਂ ਮਾਨੋ ਇਹ ਖੁਸ਼ ਹੋਏ ਨੇ ਜਿਵੇਂ ਕਿਰਪਾ ਕਰਕੇ ਮਹਾਰਾਜ ਜੀ ਨੇ ਮੁਰਦਿਆਂ ਨੂੰ ਜ਼ਿੰਦਗੀ ਦੇ ਦਿੱਤੀ ਹੋਵੇ ਇੰਨੀ ਖੁਸ਼ੀ ਹੋਈ ਆ ਇਹਨਾਂ ਨੂੰ ਚੱਲਣ ਸਮੇਂ
ਸ੍ਰੀ ਜਮੁਨਾ ਜਲ ਉਤਰੇ ਪਾਰ
ਲਾਗੇ ਜਮੁਨਾ ਦੇ ਕੰਢੇ ਜਾ ਪਹੁੰਚੇ ਤੇ ਜਮੁਨਾ ਨਦੀ ਇਹਨਾਂ ਨੇ ਪਾਰ ਕੀਤੀ ਹੈ
ਜਮਨੇ ਪੰਥ ਸ਼ੀਘਰਤਾ ਧਾਰ
ਬੜੀ ਕਾਹਲੀ ਨਾਲ ਬੜੀ ਛੇਤੀ ਨਾਲ ਇਹਨਾਂ ਨੇ ਪੈਂਡਾ ਤੈਅ ਕੀਤਾ ਹੈ ਜਾਣ ਲਈ
ਉਲੰਘ ਕੇ ਗਿਰ ਮਨ ਦੇਸ਼
ਪਹਾੜ ਸਨ ਜਿੰਨੇ ਪਹਾੜੀ ਰਸਤੇ ਸਨ ਨਗਰ ਆਉਂਦੇ ਨੇ ਰਸਤੇ ਵਿਚ ਸਭ ਨੂੰ ਲੰਘਦੇ ਹੋਏ ਜਾ ਰਹੇ ਹਨ
ਸ਼੍ਰੀ ਨਗਰ ਵਿਸ਼ੇ
ਚੱਲ ਕੇ ਸ੍ਰੀ ਨਗਰ ਪਹੁੰਚੇ ਨੇ ਰਾਜੇ ਫਤਿਹ ਸ਼ਾਹ ਦੀ ਰਾਜਧਾਨੀ ਚ
ਫਤਿਹ ਸ਼ਾਹ ਥਾਨਤ ਸਭ ਤਿਆਰੀ
ਉਧਰੋਂ ਰਾਜਾ ਫਤਿਹ ਸ਼ਾਹ ਪੂਰੀ ਤਿਆਰੀ ਕਰ ਰਿਹਾ ਸੀ ਉਹਨੇ ਵੇਖਿਆ ਕਿ ਬਰਾਤ ਆਉਣ ਵਾਲੀ ਅੱਜ ਦੇ ਦਿਨ ਬਰਾਤ ਪਹੁੰਚਣੀ ਚਾਹੀਦੀ ਹੈ ਤੂੰ ਬਰਾਤ ਦੀ ਸਵਾਗਤ ਵਾਸਤੇ ਬੜੀ ਤਿਆਰੀ ਕਰ ਰਿਹਾ
ਹਿਰਦੈ ਪ੍ਰਤੀਕਤ ਬਰਾਤ ਹੋਏ ਭਾਈ
ਦੇਖ ਰਿਹਾ ਕਿ ਬੜੀ ਵੱਡੀ ਬਰਾਤ ਆਉਣੀ ਹੈ ਬਹੁਤ ਜ਼ਿਆਦਾ ਫੌਜਾਂ ਵੀ ਨਾਲ ਹੋਣੀਆਂ ਕਈ ਰਾਜੇ ਨਾਲ ਹੋਣੇ ਨੇ
ਧੁੰਦ ਬਾਦ ਬਜੇ ਬੋ ਬਾਜੇ
ਬੜੇ ਨਗਾਰੇ ਵੱਜਣਗੇ ਬਾਜੇ ਵੱਜਣਗੇ ਅਨੇਕ ਪ੍ਰਕਾਰ ਦੇ ਸਾਜ਼ ਵੱਜਦੇ ਆਉਣਗੇ
ਹੈ ਗਨ ਸਹਿਲਣ ਕੇ ਰਾਜੇ
ਸਾਰੇ ਪਹਾੜੀ ਰਾਜੇ ਭੀਮ ਚੰਦ ਦੇ ਨਾਲ ਬਰਾਤ ਵਿਚ ਚੜ ਕੇ ਆਉਣਗੇ
ਉਤਸ਼ਵ ਕੋ ਚਿਤਵਤ ਬੋ ਭਾਂਤੀ
ਰਾਜਾ ਫਤਿਹ ਸ਼ਾਹ ਇਸ ਤਰ੍ਹਾਂ ਦਾ ਉਤਸ਼ਵ ਸੋਚ ਰਿਹਾ ਇਸ ਤਰ੍ਹਾਂ ਦੀਆਂ ਖੁਸ਼ੀਆਂ ਸੋਚ ਰਿਹਾ
ਅਧਿਕ ਮੇਲ ਯੁੱਧ ਸੀਤਲ ਛਾਤੇ
ਔਰ ਮੇਲ ਬੜਾ ਫਤਿਹ ਸ਼ਾਹ ਨੇ ਵੀ ਇਕੱਠਾ ਕੀਤਾ ਹੋਇਆ ਇਹਦਾ ਮਨ ਬੜਾ ਸੀਤਲ ਠੰਡਾ ਹੈ
ਇਤਨੇ ਬਿਕੈ ਵਜ਼ੀਰ ਪਹੁੰਚਾ ਦੇਖਿਓ ਸਭਾ ਸਭ ਉੱਚਾ
ਫਤਿਹ ਸ਼ਾਹ ਨੇ ਉਡੀਕ ਸੀ ਫਤਿਹ ਸ਼ਾਹ ਨੂੰ ਕਿ ਬਰਾਤ ਆ ਰਹੀ ਹੈ ਇਹਨੇ ਨੂੰ ਇਹ ਵਜ਼ੀਰ ਚੱਲ ਕੇ ਆ ਪਹੁੰਚਿਆ ਰਾਜੇ ਭੀਮ ਚੰਦ ਦਾ ਉਹਨੂੰ ਆਉਂਦਿਆਂ ਵੇਖ ਕੇ ਫਤਿਹ ਸ਼ਾਹ ਨੇ ਵਜ਼ੀਰ ਦਾ ਬੜਾ ਸਤਿਕਾਰ ਕੀਤਾ ਉੱਠ ਕੇ ਉਹਨੂੰ ਗਲ ਲੱਗ ਕੇ ਮਿਲਿਆ ਹੈ
ਸਮਦੀ ਕੋ ਪ੍ਰਧਾਨ ਨਿਆਰਿਓ
ਆਪਣੇ ਸਮਦੀ ਰਾਜੇ ਭੀਮ ਚੰਦ ਦੇ ਪ੍ਰਧਾਨ ਵਜ਼ੀਰ ਨੂੰ ਵੇਖਿਆ ਹੈ
ਨਮੋ ਕਰਤ ਕੋ ਬੋ ਸਤਿਕਾਰਿਓ
ਮੱਥਾ ਟੇਕ ਰਿਹਾ ਸੀ ਵਜ਼ੀਰ ਜੋ ਸੀ ਉਹ ਫਤਿਹ ਸ਼ਾਹ ਨੂੰ ਨਮਸਕਾਰ ਕਰ ਰਿਹਾ ਸੀ ਉਹਨੇ ਨਮਸਕਾਰ ਕਰਦੇ ਦਾ ਬੜਾ ਸਤਿਕਾਰ ਕੀਤਾ
ਕਹੋ ਸੁਧ ਕਿਤ ਬਰਾਤ ਸਮਦਾਏ
ਲੱਗਾ ਹਾਂ ਵਜ਼ੀਰ ਸਾਹਿਬ ਖਬਰ ਲੈ ਕੇ ਆਏ ਹੋਣੇ ਉਹ ਦੱਸੋ ਬਰਾਤ ਕਿੱਥੇ ਆ ਇਸ ਵੇਲੇ ਬਰਾਤ ਕਿੱਥੇ ਤੱਕ ਪਹੁੰਚ ਗਈ ਹੈ ਕਦੋਂ ਤੱਕ ਆ ਜਾਏਗੀ
ਮਾਨੋ ਪਠਿਓ ਨਾ ਕੋ ਅਗਵਾਏ
ਆਪ ਹੀ ਸਿੱਧੇ ਆ ਗਏ ਹੋ ਕੋਈ ਬੰਦਾ ਹੋਰ ਭੇਜ ਦਿੰਦੇ ਪਹਿਲਾਂ ਆਪ ਅੱਗੇ ਖਬਰ ਭੇਜਣ ਵਾਸਤੇ
ਸੁਣ ਵਜ਼ੀਰ ਸਾਹਿਬ ਗਾਥਾ ਕਹੇ
ਫਤਿਹ ਸ਼ਾਹ ਦੇ ਸਵਾਲ ਸੁਣ ਕੇ ਵਜ਼ੀਰ ਅੱਗੋਂ ਬੋਲਿਆ ਕਹਿਣ ਲੱਗਾ
ਨਿਕਟ ਬਰਾਤ ਪਹੁੰਚਤ ਨਹੀਂ
ਕਹਿਣ ਲੱਗਾ ਰਾਜਾ ਫਤਿਹ ਸ਼ਾਹ ਬਰਾਤ ਤਾਂ ਹਾਲੇ ਬੜੀ ਦੂਰ ਹੈ ਕਈ ਦਿਨ ਲੱਗਣਗੇ ਆਉਂਦੇ ਬਰਾਤ ਹਾਲੇ ਨੇੜੇ ਨਹੀਂ ਹੈ
ਪਰ ਉਹ ਪੰਥ ਮੈਂ ਬਿਘਨ ਵਿਸਾਲਾ ਕਲਗੀ ਧਰ ਰੋਕਨ ਰਿਪ ਜਾਲਾ
ਕਿਉਂਕਿ ਰਸਤੇ ਵਿਚ ਬੜਾ ਵੱਡਾ ਬਿਘਨ ਪੈ ਗਿਆ ਜਿਹੜੇ ਰਸਤਿਓਂ ਬਰਾਤ ਚੱਲ ਕੇ ਆ ਰਹੀ ਸੀ ਪੌਂਟਾ ਸਾਹਿਬ ਵੱਲੋਂ ਉਹ ਰਸਤਾ ਗੁਰੂ ਕਲਗੀਧਰ ਜੀ ਨੇ ਰੋਕ ਦਿੱਤਾ ਉਹਨਾਂ ਰਾਜਿਆਂ ਨੂੰ ਉਥੋਂ ਲੰਘਣ ਨਹੀਂ ਦਿੱਤਾ
ਇੱਕ ਨਰ ਵੀ ਨਾ ਲੰਘਣ ਦੀਨੋ
ਉਹਨਾਂ ਰਾਜਿਆਂ ਦਾ ਇੱਕ ਵੀ ਬੰਦਾ ਉਥੋਂ ਲੰਘਣ ਨਹੀਂ ਦਿੱਤਾ
ਦੁਐਸ਼ ਗਰੇਸ਼ਨ ਸਿਮਰਨ ਕੀਨੋ
ਉਹਨਾਂ ਨੇ ਨਾ ਪਹਾੜੀ ਰਾਜਿਆਂ ਦੀ ਭੀਮ ਚੰਦ ਦੀ ਜਿਹੜੀ ਦੁਐਸ਼ ਸੀ ਉਹਨੂੰ ਯਾਦ ਕੀਤਾ ਕਿਉਂਕਿ ਭੀਮ ਚੰਦ ਨੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਹੁਤ ਜ਼ਿਆਦਾ ਵੱਡਾ ਭਾਰੀ ਵੈਰ ਕਮਾਇਆ ਸੀ
ਦੀਨ ਹੋਏ ਬਖਾਨੇ
ਮੈਂ ਉਹਨਾਂ ਦੇ ਚਰਨਾਂ ਚ ਦੀਨ ਹੋ ਕੇ ਘਗਿਆ ਕੇ ਬੇਨਤੀਆਂ ਕੀਤੀਆਂ
ਕਰ ਦੂਲੋ ਆਨੇ
ਜਿਵੇਂ ਕਿਵੇਂ ਕਰਕੇ ਲਾੜੇ ਨੂੰ ਉਥੋਂ ਲਿਆਇਆ ਕੱਢ ਕੇ ਬਰਾਤ ਨੀ ਉਹਨਾਂ ਨੇ ਆਉਣ ਦਿੱਤੀ ਬਰਾਤ ਦਾ ਇੱਕ ਬੰਦਾ ਨੀ ਉਥੋਂ ਲੰਘਣ ਦਿੱਤਾ ਇਹ ਤਾਂ ਬੇਨਤੀ ਕਰਕੇ ਗੁਰੂ ਕਲਗੀਧਰ ਦਾ ਸੁਭਾਅ ਦਿਆਲੂ ਸਾਡੀ ਬੇਨਤੀ ਉਹਨਾਂ ਨੇ ਮੰਨ ਲਈ ਨਹੀਂ ਤਾਂ ਉਹ ਲਾੜੇ ਨੂੰ ਵੀ ਇੱਥੋਂ ਨਾ ਲੰਘਣ ਦਿੰਦੇ ਪਰ ਉਹਨਾਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਿਵੇਂ ਕਿਵੇਂ ਕਰਕੇ ਉਥੋਂ ਲਾੜੇ ਨੂੰ ਲੰਘਣ ਵਾਸਤੇ ਰਸਤਾ ਦੇ ਦਿੱਤਾ ਹੈ।
ਸਾਹਾ ਸਮੇਂ ਨੇ ਟਰ ਕਰ ਜਾਏ,
ਲਾੜੇ ਨੂੰ ਮੈਂ ਤਾਂ ਨਾਲ ਲੈ ਕੇ ਆਇਆ ਸਾਰੇ ਰਾਜਿਆਂ ਦੀ ਸਲਾਹ ਨਾਲ ਕਿ ਕਿਤੇ ਜਿਹੜੀ ਵਿਆਹ ਦੀ ਤਰੀਕ ਹੈ, ਸਾਹੇ ਦਾ ਜਿਹੜਾ ਦਿਨ ਹੈ, ਉਹ ਕਿਤੇ ਟਲ ਨਾ ਜਾਵੇ, ਲੰਘ ਨਾ ਜਾਵੇ।
ਪਹੁੰਚਿਓ ਥਾਂ ਨੀ ਉਪਾਈ,
ਦੂਸਰੇ ਰਸਤਿਓਂ ਲਾੜਾ ਚੱਲ ਕੇ ਆਉਂਦਾ ਤੇ ਵਿਆਹ ਵਾਲੇ ਦਿਨ ਤੱਕ ਨਹੀਂ ਸੀ ਪਹੁੰਚ ਸਕਣਾ। ਇਸ ਰਸਤਿਓਂ ਆਏ ਆ ਤੇ ਅਸੀਂ ਪਹੁੰਚ ਗਏ ਆ, ਇਹ ਉਪਾਅ ਇਸ ਕਰਕੇ ਅਸੀਂ ਕੀਤਾ ਹੈ।
ਬਹਿਰ ਜਮਾਤਾ ਬੈਠੇ ਆਏ, ਸਾਦਰ ਆਨੋ ਸ਼ਗਨ ਮਨਾਏ।
ਇਹ ਰਾਜਾ ਫਤਿਹ ਸ਼ਾਹ, ਤੇਰਾ ਜਵਾਈ ਹੁਣ ਬਾਹਰ ਆਇਆ ਬੈਠਾ, ਭੀਮ ਚੰਦ ਦਾ ਲੜਕਾ, ਤੇ ਹੁਣ ਤੂੰ ਸ਼ਗਨ ਮਨਾ ਤੇ ਸ਼ਗਨ ਮਨਾ ਕੇ ਉਹਦਾ ਸਵਾਗਤ ਕਰ। ਬਰਾਤ ਤਾਂ ਆਈ ਨੀ, ਉਹ ਤਾਂ ਬਾਅਦ ਵਿਚ ਪਹੁੰਚਦੀ ਰਹੇਗੀ। ਲਾੜਾ ਆ ਗਿਆ, ਜਵਾਈ ਤੇਰਾ ਆ ਗਿਆ, ਉਹਦੇ ਹੁਣ ਸ਼ਗਨ ਮਨਾ ਕੇ ਉਹਦਾ ਸਵਾਗਤ ਕਰ।
ਸਭ ਗਿਰਨਾਥ ਬਰਾਤ ਬਡੇਰੇ,
ਬਾਕੀ ਜਿਹੜੇ ਪਹਾੜੀ ਰਾਜੇ ਨੇ ਭੀਮ ਚੰਦ ਦੇ ਸਮੇਤ, ਬੜੀ ਵੱਡੀ ਬਰਾਤ ਹੈ, ਹਜ਼ਾਰਾਂ ਦੀ ਗਿਣਤੀ ਚ ਬਰਾਤ ਹੈ।
ਦੂਸਰੇ ਮਾਰਗ,
ਦੂਸਰੇ ਰਸਤੇ ਗਏ ਹੋਏ ਨੇ, ਦੂਸਰੇ ਰਸਤੇ ਚੱਲ ਕੇ ਆ ਰਹੇ ਨੇ।
ਇੱਕ ਦਿਨ ਮੈਂ ਪਹੁੰਚੇ ਆਏ,
ਉਹ ਵੀ ਕੁਝ ਦਿਨਾਂ ਤੱਕ ਤੇਰੇ ਕੋਲ ਇੱਥੇ ਪਹੁੰਚ ਜਾਣਗੇ, ਇੱਥੇ ਆ ਜਾਣਗੇ।
ਸਭ ਕੀਜੈ ਜੈਸੇ ਮਨ ਭਾਈ,
ਉਦੋਂ ਜੋ ਤੇਰੇ ਮਨ ਵਿਚ ਆਵੇ ਕਰ ਲਵੀ, ਜਿੰਨੀ ਰੀਝ ਲਾਣੀ ਹੈ ਉਦੋਂ ਕਰ ਲਈ, ਬਾਕੀ ਦੇ ਸ਼ਗਨ ਜਿਹੜੇ ਮਨਾਣੇ ਨੇ ਉਦੋਂ ਮਨਾ ਲਈ, ਹੁਣ ਜਿਹੜਾ ਵਿਆਹ ਦਾ ਕੰਮ ਹੈ ਉਹ ਅੱਜ ਤੂੰ ਛੇਤੀ ਨਵੇੜ ਲੈ।
ਫਤਿਹ ਸ਼ਾਹ ਸੁਣਦੇ ਲਿਓ ਐਸੇ,
ਹੁਣ ਕੇ ਫਤਿਹ ਸ਼ਾਹ ਦਾ ਹਿਰਦਾ ਦਹਿਲ ਗਿਆ, ਇਕਦਮ ਹੈਰਾਨ ਹੋ ਗਿਆ, ਹੱਕਾ ਬੱਕਾ ਹੋ ਗਿਆ ਕਿ ਇਹ ਕੀ ਭਾਣਾ ਵਰਤਿਆ ਹੈ।
ਸੁੱਖ ਤੇ ਛਿਰਿਓ ਚੋਟ ਲੱਗ ਜੈਸੇ,
ਖੁਸ਼ੀ ਨਾਲ ਬੈਠਾ ਸੀ, ਇਕਦਮ ਮਨ ਨੂੰ ਚੋਟ ਲੱਗੀ ਕਿ ਬਰਾਤ ਹੀ ਰੁਕ ਗਈ, ਰਸਤੇ ਵਿਚ ਦੂਜੇ ਰਸਤਿਓਂ ਆਏਗੀ, ਬਰਾਤ ਸਮੇਂ ਸਿਰ ਪਹੁੰਚੇਗੀ ਨਹੀਂ। ਤੋ ਬਹੁਤ ਜਿਆਦਾ ਮਨ ਨੂੰ ਚੋਟ ਲੱਗੀ ਰਾਜੇ ਫਤਿਹ ਸ਼ਾਹ ਦੇ,
ਵਿਘਨ ਵਿਆਹ ਮੈਂ ਜਾਣੇ ਹੋਆ,
ਜਾਣ ਲਿਆ ਕਿ ਵਿਆਹ ਦੇ ਵਿਚ ਬੜਾ ਵੱਡਾ ਭਾਰੀ ਵਿਘਨ ਆਣ ਪਿਆ ਹੈ।
ਆਪਣੇ ਸਚਿਵਨ ਕੀ ਦਿਸ਼ ਜੋਵਾ,
ਇਹਨੇ ਆਪਣੇ ਵਜ਼ੀਰਾਂ ਵੱਲ ਵੇਖਿਆ ਹੈ,
ਕਹਿਓ ਜਾਓ ਸਭ ਦੂਲੋ ਪਾਸ,
ਕਹਿਣ ਲੱਗੇ ਕਿ ਤੁਸੀਂ ਹੁਣ ਸਾਰੇ ਲਾੜੇ ਦੇ ਕੋਲ ਜਾਓ,
ਸਾਨੂੰ ਕਰ ਸਨਮਾਨ ਆਵਾਸ,
ਜਿੰਨਾ ਸਨਮਾਨ ਕਰ ਸਕਦੇ ਹੋ ਵੱਧ ਤੋਂ ਵੱਧ ਸਨਮਾਨ ਕਰਕੇ ਲਾੜੇ ਨੂੰ ਮੇਰੇ ਮਹਿਲਾਂ ਵਿਚ ਘਰ ਵਿਚ ਲੈ ਕੇ ਆਓ।
ਤਿਆਰੀ ਅਪਰ ਸਕਲ ਠਹਿਰਾਵੋ,
ਬਾਕੀ ਜਿੰਨੀਆਂ ਤਿਆਰੀਆਂ ਨੇ ਵਿਆਹ ਦੀਆਂ ਜਿਹੜੀ ਫੇਰੇ ਹੋਣੇ ਨੇ ਉਹਦੇ ਵਾਸਤੇ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਘਰ ਵਿਚ ਕਰ ਲਵੋ,
ਸਜਾਵੋ।
ਬਾਕੀ ਜਿਹੜੀ ਬਰਾਤ ਹੈ ਉਹ ਬਾਅਦ ਵਿਚ ਪਹੁੰਚਣੀ ਹੈ, ਉਹ ਜਦੋਂ ਆਉਣਗੇ ਉਹਨਾਂ ਵਾਸਤੇ ਬਾਕੀ ਚੀਜ਼ਾਂ ਬਾਅਦ ਚ ਸਮਾਜ ਤਿਆਰ ਕਰ ਲਿਆ ਜੇ, ਹੁਣ ਪਹਿਲਾਂ ਇਹਨਾਂ ਵਾਸਤੇ ਬੰਦੋਬਸਤ ਕਰੋ ਜੋ ਆਏ ਹਨ।
ਹੁਣ ਕਹਿ ਸਭੀਆਂ ਨੂੰ ਮਨ ਮੁਰਝਾਇਓ,
ਇਹ ਸੁਣ ਕੇ ਇੱਕ ਵਾਰੀ ਸਾਰਿਆਂ ਦਾ ਮਨ ਮੁਰਝਾ ਗਿਆ, ਸਭ ਦਾ ਮਨ ਇੱਕ ਵਾਰੀ ਮੁਰਝਾ ਗਿਆ, ਨਿਰਾਸ਼ ਹੋ ਗਿਆ।
ਅੰਤੈਪੁਰ ਆਦਿਕ ਬਿਸਮਾਇਓ,
ਮਹਿਲਾਂ ਵਿਚ ਫਤਿਹ ਸ਼ਾਹ ਦੀਆਂ ਰਾਣੀਆਂ ਨੂੰ ਪਤਾ ਲੱਗਾ, ਉਹ ਵੀ ਪਰੇਸ਼ਾਨ ਹੋਈਆਂ ਕਿ ਬਰਾਤ ਹੀ ਨਹੀਂ ਆਈ, ਕੱਲਾ ਲਾੜਾ ਹੀ ਪਹੁੰਚਿਆ ਵਜ਼ੀਰ ਦੇ ਨਾਲ, ਇਸ ਕਰਕੇ ਇਹਨਾਂ ਦੇ ਮਨ ਦੇ ਵਿਚ ਬੜੀ ਵੱਡੀ ਭਾਰੀ ਪਰੇਸ਼ਾਨੀ ਹੋਈ।
ਪੂਰਨ ਗਮਨੇ ਦੂਲੋ ਆਨਿਓ,
ਛੇਤੀ ਨਾਲ ਵਜ਼ੀਰ ਬਾਹਰ ਆਏ ਤੇ ਬਾਹਰ ਆ ਕੇ ਜਿੱਥੇ ਲਾੜਾ ਬੈਠਾ ਸੀ ਉਹਦਾ ਆ ਕੇ ਸਨਮਾਨ ਕਰਕੇ ਨਾਲ ਲੈ ਕੇ ਗਏ।
ਸੁੰਦਰ ਸਦਨ ਬਾਚਕ ਠਾਨਿਓ,
ਬੜੇ ਸੋਹਣੇ ਮਹਿਲ ਸੀ ਫਤਿਹ ਸ਼ਾਹ ਦੇ, ਉਹਨਾਂ ਮਹਿਲਾਂ ਦੇ ਵਿਚ ਰਾਜੇ ਫਤਿਹ ਸ਼ਾਹ ਨੇ ਇਹਨਾਂ ਦਾ ਡੇਰਾ ਕਰਵਾਇਆ ਹੈ।
ਪਾਨ ਗਹਿਣ ਕੋ ਸਮੇਂ ਵਿਚਾਰਾ,
ਹੁਣ ਇਹਨੇ ਪਾਨ ਗ੍ਰਹਿਣ ਦਾ ਸਮਾਂ ਜਿਹੜਾ ਫੇਰਿਆਂ ਦਾ ਅਗਨੀ ਦੇ ਆਲੇ ਦੁਆਲੇ ਇਹ ਫੇਰੇ ਲੈਂਦੇ ਨੇ ਉਹਦਾ ਸਮਾਂ ਵਿਚਾਰਿਆ ਹੈ।
ਰਿਪ ਸੁਤ ਫੇਰੇ ਫੇਰ ਤੇ ਸਮਾਰਾ,
ਰਾਜੇ ਭੀਮ ਚੰਦ ਦੇ ਲੜਕੇ ਦੇ ਫੇਰੇ ਫਤਿਹ ਸ਼ਾਹ ਦੀ ਲੜਕੀ ਨਾਲ ਉਥੇ ਫਿਰ ਗਏ। ਫਤਿਹ ਸ਼ਾਹ ਨੇ ਜਿਹੜੀਆਂ ਭੀਮ ਚੰਦ ਵੱਲੋਂ ਸਾਰੀਆਂ ਡਿਊਟੀਆਂ ਸੀ ਉਹ ਵੀ ਉਹਨੇ ਹੀ ਨਿਭਾਈਆਂ, ਉਹਦੇ ਵੱਲੋਂ ਜਿਹੜੇ ਸ਼ਗਨ ਹੋਣੇ ਸਨ ਉਹ ਵੀ ਫਤਿਹ ਸ਼ਾਹ ਨੇ ਨਿਭਾਏ ਨੇ, ਕਿਉਂਕਿ ਪਿਓ ਨਹੀਂ ਸੀ ਲਾੜੇ ਦਾ ਉੱਥੇ, ਉਸ ਪ੍ਰਕਾਰ ਨਾਲ ਉੱਥੇ ਫੇਰੇ ਫਿਰੇ ਹਨ।
ਫਤਿਹ ਸ਼ਾਹ ਕੁੱਲ ਰੀਤ ਕਰਾਏ,
ਫਤਿਹ ਸ਼ਾਹ ਨੇ ਸਾਰੀਆਂ ਕੁੱਲ ਰੀਤੀਆਂ ਕਰਵਾਈਆਂ ਹਨ।
ਬ੍ਰਿਧਨ ਅਰ ਵਿਪਰ ਬਚਾਏ,
ਬਜ਼ੁਰਗਾਂ ਨੇ ਜਾਂ ਬ੍ਰਾਹਮਣਾਂ ਨੇ ਜਿਹੜੀਆਂ ਜਿਹੜੀਆਂ ਰੀਤੀਆਂ ਦੱਸੀਆਂ ਉਹ ਸਾਰੀਆਂ ਰੀਤੀਆਂ ਇਹਨਾਂ ਨੇ ਫਤਿਹ ਸ਼ਾਹ ਨੇ ਕੀਤੀਆਂ ਹਨ।
ਦੇਣ ਦੇਣ ਜੇ ਤੱਕ ਵਿਧ ਚੀਨੋ,
ਲੈਣ ਦੇਣ ਦੀ ਜਿੰਨੀ ਵਿਧੀ ਹੁੰਦੀ ਹੈ,
ਫਤਿਹ ਸ਼ਾਹ ਦੋ ਦਿਸ਼ ਕੋ ਕੀਨੋ,
ਦੋਹਾਂ ਪਾਸਿਓਂ ਫਤਿਹ ਸ਼ਾਹ ਨੇ ਉਹ ਸਾਰੀ ਵਿਧੀ ਕੀਤੀ। ਜਿਹੜਾ ਲਾਗ ਜਾਂ ਜਿਹੜੀ ਦਾਨ ਦਕਸ਼ਣਾ ਲੈਣ ਦੇਣ ਦੀ ਲੜਕੇ ਵਾਲਿਆਂ ਵੱਲੋਂ ਹੁੰਦੀ ਹੈ ਉਹ ਵੀ ਰਾਜੇ ਫਤਿਹ ਸ਼ਾਹ ਨੇ ਕੀਤੀ ਹੈ।
ਹੁਣ ਆਪਣੇ ਘਰ ਰਾਖਤ ਪਇਓ,
ਫਿਰ ਇਸ ਤਰ੍ਹਾਂ ਲਾੜੇ ਨੂੰ ਆਪਣਿਆਂ ਘਰਾਂ ਵਿਚ ਆਪਣਿਆਂ ਮਹਿਲਾਂ ਵਿਚ ਇਹਨੇ ਰੱਖਿਆ ਹੈ।
ਗੁਰੂ ਕਰਮ ਕੋ ਚਿਤਵਨ ਕੀਓ,
ਗੁਰੂ ਸਾਹਿਬ ਦੀ ਗੱਲ ਨੂੰ ਇਹਨੇ ਚਿਤਵਿਆ ਯਾਦ ਕੀਤਾ ਹੈ।
ਸਮਦੀ ਸਹਿਤ ਬਰਾਤ ਗਿਰੇ ਸ਼ਾਹ,
ਉਡੀਕ ਕਰਨ ਲੱਗਾ ਕਿ ਆਪਣੇ ਸਮਦੀ ਭੀਮ ਚੰਦ ਦੇ ਸਮੇਤ ਜਿਹੜੀ ਬਰਾਤ ਹੈ ਜਿੰਨੇ ਪਹਾੜੀ ਰਾਜੇ ਹਨ,
ਕਰਤ ਪ੍ਰਤੀਕਨ ਰਹਿਤ ਹਮੇਸ਼ਾ,
ਉਹਨਾਂ ਦੀ ਉਡੀਕ ਕਰਦਾ, ਉਹਨਾਂ ਨੂੰ ਹੁਣ ਉਡੀਕਦਾ ਰਾਜਾ ਫਤਿਹ ਸ਼ਾਹ।
ਨੰਦ ਚੰਦ ਗੁਰਪ੍ਰੋਤ ਦੋ,
ਖਾਲਸਾ ਜੀ ਉੱਥੇ ਹੀ ਫਤਿਹ ਸ਼ਾਹ ਕੋਲ ਗੁਰੂ ਸਾਹਿਬ ਜੀ ਵੱਲੋਂ ਦੀਵਾਨ ਨੰਦ ਚੰਦ ਜੀ ਔਰ ਭਾਈ ਸਾਹਿਬ ਭਾਈ ਦਇਆ ਰਾਮ ਜੀ ਜਿਹੜੇ ਗੁਰੂ ਸਾਹਿਬ ਦੇ ਕੁੱਲ ਪੁਰੋਹਿਤ ਨੇ, ਗੁਰੂ ਪੁਰੋਹਿਤ ਭਾਈ ਦਇਆ ਰਾਮ ਜੀ ਉੱਥੇ 125,000 ਦਾ ਤੰਬੂਲ ਲੈ ਕੇ ਫਤਿਹ ਸ਼ਾਹ ਦੀ ਲੜਕੀ ਨੂੰ ਦੇਣ ਵਾਸਤੇ ਆਏ ਹੋਏ ਸਨ।
ਸੁਣਿਓ ਪ੍ਰਸੰਗ ਕਿਸੂ ਤੇ ਸੋ,
ਉਹਨਾਂ ਨੇ ਜਦੋਂ ਸੁਣਿਆ ਭਾਈ ਨੰਦ ਚੰਦ ਹੋਣਾ ਨੇ ਕਿ ਗੁਰੂ ਸਾਹਿਬ ਨੇ ਬਰਾਤ ਰੋਕ ਦਿੱਤੀ ਹੈ ਰਸਤੇ ਵਿਚ, ਇਹ ਗੱਲ ਜਦੋਂ ਭਾਈ ਨੰਦ ਚੰਦ ਜੀ ਹੋਣਾ ਨੇ ਸੁਣੀ,
ਵਧਿਓ ਬਖੇੜਾ ਰਿਹਾ ਵਿਚਾਰਾ,
ਸਮਝ ਗਏ ਕਿ ਇਹ ਤਾਂ ਹੁਣ ਬਖੇੜਾ ਵੱਧ ਗਿਆ, ਇਹ ਤਾਂ ਹੁਣ ਝਗੜਾ ਵੱਧ ਗਿਆ, ਇਹ ਤਾਂ ਸਾਡੇ ਤੇ ਵੀ ਹੱਲਾ ਕਰ ਸਕਦੇ ਨੇ ਕਿ ਗੁਰੂ ਨੇ ਉੱਥੇ ਫੌਜ ਰੋਕੀ ਹੈ, ਇੱਥੇ ਜਿਹੜੇ ਗੁਰੂ ਦੇ ਸਿੱਖ ਆਏ ਨੇ ਸੂਰਮੇ ਆਏ ਨੇ, ਅਸੀਂ ਇਨ੍ਹਾਂ ਤੇ ਹਮਲਾ ਕਰਕੇ ਬਦਲਾ ਲਈਏ। ਇਸ ਤਰ੍ਹਾਂ ਹੁਣ ਭਾਈ ਨੰਦ ਚੰਦ ਜੀ ਨੇ ਮਨ ਚ ਵਿਚਾਰ ਕੀਤੀ।
ਇੱਕ ਦਿਨ ਗਏ ਭੁੱਬ ਕੇ ਦੁਆਰਾ,
ਇੱਕ ਦਿਨ ਸਮਾਂ ਪਾ ਕੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਇਹ ਰਾਜੇ ਫਤਿਹ ਸ਼ਾਹ ਦੇ ਮਹਿਲ ਵਿਚ ਆਏ।
ਆਦਰ ਆਪਣੇ ਨਿਕਟ ਬਿਠਾਏ,
ਫਤਿਹ ਸ਼ਾਹ ਨੇ ਕੋਈ ਮਨ ਚ ਨਾ ਪ੍ਰਤੀ ਵੈਰ ਨਹੀਂ ਰੱਖਿਆ, ਉਹਨੂੰ ਪਤਾ ਸੀ ਕਿ ਭੀਮ ਚੰਦ ਵਿਰੋਧੀ ਹੈ ਤੇ ਗੁਰੂ ਸਾਹਿਬ ਦਾ ਉਹਨਾਂ ਦੇ ਨਾਲ ਵਿਰੋਧ ਹੈ। ਉਹ ਫਤਿਹ ਸ਼ਾਹ ਨੇ ਭਾਈ ਦਇਆ ਰਾਮ ਜੀ ਔਰ ਭਾਈ ਨੰਦ ਚੰਦ ਜੀ ਦੋਵਾਂ ਦਾ ਬੜਾ ਸਨਮਾਨ ਕੀਤਾ।
ਦਇਆ ਰਾਮ ਕਹਿ ਬਾਤ ਸੁਣਾਏ,
ਭਾਈ ਦਇਆ ਰਾਮ ਜੀ ਬੋਲੇ ਰਾਜੇ ਫਤਿਹ ਸ਼ਾਹ ਨੂੰ ਕਹਿਣ ਲੱਗੇ,
ਪਤਿਓ ਤੰਬੋਲ ਗੁਰੂ ਪ੍ਰਭ ਜੋਏ ਲੀਜੈ ਆਪ ਹਮੋ ਤੇ ਸੋਏ।
ਰਾਜਾ ਫਤਿਹ ਸ਼ਾਹ ਤੇਰੀ ਲੜਕੀ ਦਾ ਵਿਆਹ ਹੋ ਚੁੱਕਾ ਹੈ ਤੇ ਗੁਰੂ ਸਾਹਿਬ ਨੇ ਜਿਹੜਾ 125,000 ਰੁਪਏ ਦਾ ਤੰਬੋਲ ਭੇਜਿਆ ਆਪਣੇ ਵੱਲੋਂ ਤੇਰੀ ਲੜਕੀ ਲਈ, ਉਹ ਤੰਬੋਲ ਹੁਣ ਤੂੰ ਸਾਡੇ ਕੋਲੋਂ ਲੈ ਲੈ, ਉਹ ਸਾਡੇ ਕੋਲੋਂ ਲੈ ਕੇ ਆਪਣੇ ਕੋਲ ਸਾਂਭ ਲੈ।
ਬਹੁਤ ਦਿਨ ਪਏ ਹਾਂ ਚੱਲ ਆਏ,
ਕਈ ਦਿਨ ਹੋ ਗਏ ਨੇ ਇੱਥੇ ਚੱਲ ਕੇ ਆਇਆ ਹੋਇਆ,
ਬੇਕਰ ਤੁਮਕੋ ਚੈਤ ਸਿਧਾਏ,
ਤੰਬੋਲ ਹੁਣ ਅਸੀਂ ਤੈਨੂੰ ਸੌਂਪ ਕੇ ਦੇ ਕੇ ਇਥੋਂ ਹੁਣ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ।
ਅਦਕ ਬਸਣ ਨੀਕੇ ਨਾ ਬੇਰਾਨੇ,
ਨਗਾਨੀ ਥਾਂ ਤੇ ਬਹੁਤਾ ਚਿਰ ਬਸਣਾ ਚੰਗਾ ਨਹੀਂ ਹੁੰਦਾ,
ਥਲ ਬਸਬੇ ਸਭ ਥਾਨੇ,
ਸਾਰੇ ਆਪਣੀ ਆਪਣੀ ਥਾਂ ਤੇ ਰਹਿਣਾ ਪਸੰਦ ਕਰਦੇ ਨੇ, ਹਰ ਇੱਕ ਬੰਦਾ ਆਪਣੀ ਜਗ੍ਹਾ ਦੇ ਉੱਤੇ ਰਹਿਣਾ ਪਸੰਦ ਕਰਦਾ ਹੈ।
ਦਇਆ ਰਾਮ ਕੀ ਸੁਨੇ ਮਬਾਨੀ,
ਭਾਈ ਦਇਆ ਰਾਮ ਜੀ ਨੇ ਬਚਨ ਕਹੇ ਸੁਣ ਕੇ ਰਾਜਾ ਫਤਿਹ ਸ਼ਾਹ
ਵਿਚ ਸਭਾ ਬਖਾਨੀ,
ਸ਼ਾਹ ਉਸ ਵਕਤ ਬੋਲਿਆ ਕਹਿਣ ਲੱਗਾ,
ਲੈਣ ਦੇਣ ਕਾਰਜ ਜਿਸ ਕਾਲਾ,
ਕਹਿਣ ਲੱਗਾ ਵੀ ਜਿਹੜਾ ਲੈਣ ਦੇਣ ਦਾ ਕੰਮ ਹੈ, ਜਿਹੜੇ ਆ ਮੇਲੀ ਆਏ ਹੋਏ ਨੇ ਇਨ੍ਹਾਂ ਦੇ ਕੋਲੋਂ ਸਾਰਿਆਂ ਕੋਲੋਂ ਤੰਬੋਲ ਲੈਣਾ, ਨਿਉਂਦਰਾ ਲੈਣਾ, ਆ ਜਿਹੜਾ ਲੈਣ ਦੇਣ ਦਾ ਕੰਮ ਹੈ
ਉਥੋਂ ਨਹੀਂ ਪਇਓ ਦਰਹਾਲਾ,
ਉਹ ਤਾਂ ਹਾਲੇ ਹੋਇਆ ਨਹੀਂ, ਇਸ ਵੇਲੇ ਲੈਣ ਦੇਣ ਦੀ ਤਾਂ ਕੋਈ ਵੀ ਹਾਲੇ ਮਰਿਆਦਾ ਨਹੀਂ ਹੋਈ।
ਸਿਮਰਨ ਦੁਆਸ਼ ਪ੍ਰਥਮ ਗੁਰ ਕੀਨੋ ਇਸ ਮਗ ਨਿਪ ਮੈਂ ਆਮਨ ਦੀਨੋ,
ਇਹ ਬਰਾਤ ਆ ਜਾਂਦੀ ਲਾੜੇ ਦੇ ਨਾਲ ਤੇ ਸ਼ਾਇਦ ਅੱਜ ਲੈਣ ਦੇਣ ਵੀ ਹੋ ਜਾਂਦਾ, ਪਰ ਗੁਰੂ ਸਾਹਿਬ ਜੀ ਨੇ ਉੱਥੇ ਬਰਾਤ ਨੂੰ ਰਸਤੇ ਚ ਰੋਕ ਦਿੱਤਾ ਹੈ, ਜਿਸ ਕਰਕੇ ਉਹਨਾਂ ਨੂੰ ਰਸਤਾ ਛੱਡ ਕੇ ਦੂਸਰੇ ਰਸਤੇ ਆਉਣਾ ਪੈ ਰਿਹਾ
ਹੈ।
ਜਿਹੜੀ ਬਰਾਤ ਹੈ ਉਹ ਕੁਝ ਦਿਨਾਂ ਬਾਅਦ ਚੱਲ ਕੇ ਆਉਣੀ ਹੈ,
ਲੈਣ ਦੇਣ ਹੋਏ ਵਿਦੈ ਸਾਰੀ,
ਬਰਾਤ ਆ ਜਾਏਗੀ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣਗੇ, ਫਿਰ ਲੈਣ ਦੇਣ ਦਾ ਕੰਮ ਹੋਵੇਗਾ।
ਨਿਰਭਗਨ ਜਬ ਮਿਲੇ,
ਦੋਵਾਂ ਪਾਸਿਆਂ ਦੇ ਰਾਜੇ, ਇਧਰ ਮੇਰੇ ਕੋਲ ਜਿਹੜੇ ਰਾਜੇ ਨੇ ਉਧਰੋਂ ਜਿਹੜੇ ਆਉਣਗੇ, ਦੋਵਾਂ ਪਾਸਿਆਂ ਦੇ ਰਾਜੇ ਜਦੋਂ ਆਪਸ ਵਿਚ ਮਿਲਣਗੇ,
ਉਹ ਦਿਖਾਵਨ ਦੇਵਨ ਭਲੇ,
ਉਦੋਂ ਸਾਰੇ ਆਪਣੀ ਆਪਣੇ ਵੱਲੋਂ ਤੰਬੋਲ ਲਿਆਏ ਹੋਣਗੇ, ਉਹ ਵਿਖਾਣਗੇ ਕਿ ਮੇਰੇ ਵੱਲੋਂ ਆਹ ਹੈ, ਮੇਰੇ ਵੱਲੋਂ ਆਹ ਚੀਜ਼ ਆਈ ਹੈ। ਉਦੋਂ ਭਾਈ ਦਇਆ ਰਾਮ ਜੀ ਤੁਸੀਂ ਵੀ ਗੁਰੂ ਸਾਹਿਬ ਵੱਲੋਂ ਆਇਆ ਹੋਇਆ ਤੰਬੋਲ ਉਸ ਵਕਤ ਵਿਖਾਉਣਾ।
ਅਮਰੀ ਅਰ ਗੁਰ ਕੀ ਵਡਿਆਏ ਸਭ ਕੇ ਹੇਰਤ ਬਦੈ ਸਵਾਏ,
ਗੁਰੂ ਸਾਹਿਬ ਵੱਲੋਂ ਆਇਆ ਹੋਇਆ ਤੰਬੋਲ ਜਦੋਂ ਉਦੋਂ ਤੂੰ ਵਿਖਾਵੇਂ ਤੁਸੀਂ ਵਿਖਾਵੋਗੇ, ਉਸ ਵੇਲੇ ਮੇਰੀ ਵੀ ਵਡਿਆਈ ਹੋਵੇਗੀ, ਗੁਰੂ ਸਾਹਿਬ ਦੀ ਵੀ ਵਡਿਆਈ ਹੋਵੇਗੀ ਕਿ ਗੁਰੂ ਪਾਤਸ਼ਾਹ ਨੇ ਏਡਾ ਵੱਡਾ ਭਾਰੀ ਤੰਬੋਲ ਭੇਜਿਆ ਹੈ।
ਅਬ ਥੋੜੋ ਦਿਨ ਮੈਂ ਚਲ ਆਵੈ,
ਬਸ ਹੁਣ ਸਮਾਂ ਨਹੀਂ ਲੱਗਣਾ, ਥੋੜੇ ਦਿਨਾਂ ਵਿਚ ਹੀ ਬਰਾਤ ਆ ਜਾਣੀ ਹੈ।
ਰੁਖਸਤ ਕਰੇ ਦਿਖਾਵੈ,
ਔਰ ਤੈਨੂੰ ਤੁਹਾਨੂੰ ਉਸ ਵਕਤ ਫਿਰ ਬਰਾਤ ਵਿਖਾ ਕੇ ਇੱਕ ਵਾਰੀ ਤੁਸੀਂ ਵਿਖਾ ਦੇਣਾ ਤੰਬੋਲ, ਦਿੰਦਿਆਂ ਸਾਰ ਤੁਹਾਨੂੰ ਰੁਖਸਤ ਕਰ ਦਿਆਂਗੇ।
ਇਤਿਆਦ ਕਹਿ ਕਰ ਸਨਮਾਨੇ,
ਇਹਨਾਂ ਦੇ ਬੋਲ ਕਹਿ ਕੇ ਰਾਜੇ ਫਤਿਹ ਸ਼ਾਹ ਨੇ ਦੀਵਾਨ ਭਾਈ ਨੰਦ ਚੰਦ ਤੇ ਭਾਈ ਦਇਆ ਰਾਮ ਜੀ ਦਾ ਸਨਮਾਨ ਕੀਤਾ ਹੈ।
ਰਾਖੋ ਕੰਨੇ ਨਾਇਨ ਪਿਆਨੇ,
ਤੁਸੀਂ ਹੁਣ ਇੱਥੇ ਹੀ ਰਹੋ, ਤੰਬੋਲ ਆਪਣੇ ਪਾਸ ਹੀ ਰੱਖੋ ਤੇ ਨਾ ਜਾਓ। ਉਹ ਇਹ ਭਾਈ ਫਤਿਹ ਸ਼ਾਹ ਦਾ ਮਨ ਹੀ ਵੇਖਣਾ ਚਾਹੁੰਦੇ ਸੀ, ਭਾਈ ਨੰਦ ਚੰਦ ਹੋਣੀ ਕਿ ਉਹਦੇ ਮਨ ਵਿਚ ਕਿਸ ਤਰ੍ਹਾਂ ਦਾ ਖਿਆਲ, ਉਹ ਇਹਨਾਂ ਨੇ ਭਾਂਪ ਲਿਆ ਹੈ।
ਉੱਠ ਦੋਨੋਂ ਡੇਰੇ ਨਿਜ ਆਏ,
ਉੱਠ ਕੇ ਚੱਲ ਕੇ ਦੋਵੇਂ ਆਪਣੇ ਡੇਰੇ ਆਏ ਹਨ।
ਨਿਤ ਸੁਚੇਤ ਹੋਏ ਰਹਿਤ ਸਵਾਏ,
ਅੱਗੇ ਨਾਲੋਂ ਵੀ ਜਿਆਦਾ ਸੁਚੇਤ ਹੋ ਗਏ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ।
ਕਾਚੀ ਮਤ ਇਨ ਸਕਲ ਪਹਾੜੇ,
ਅੱਗੇ ਨਾਲੋਂ ਸੁਚੇਤ ਇਸ ਕਰਕੇ ਹੋਏ ਨੇ ਕਿਉਂਕਿ ਜਾਣਦੇ ਨੇ ਕਿ ਇਹ ਜਿਹੜੇ ਪਹਾੜੀਏ ਨੇ ਕੱਚੀ ਮੱਤ ਵਾਲੇ ਨੇ। ਭਾਈ ਦਇਆ ਰਾਮ ਜੀ ਕਹਿੰਦੇ ਆਪਾਂ ਨੂੰ ਇਹਨਾਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਕੱਚੀ ਮੱਤ ਵਾਲੇ ਨੇ ਸਾਰੇ ਪਹਾੜੀਏ।
ਰਾਖੋ ਨਾ ਭਰੋਸੇ ਕੋ ਧਾਰੇ,
ਇਹਨਾਂ ਦਾ ਭਰੋਸਾ ਨਹੀਂ ਰੱਖਣਾ ਚਾਹੀਦਾ, ਇਹਨਾਂ ਦਾ ਯਕੀਨ ਨਹੀਂ ਕਰਨਾ ਚਾਹੀਦਾ।
ਹੈ ਬਖੇੜਾ ਇਨਕੇ ਸੰਗਾ, ਅਸਨੇ ਹੋਏ ਪਰ ਜੈ ਜੰਗਾ।
ਐਸਾ ਨਾ ਹੋਵੇ ਕਿ ਇਹਨਾਂ ਨਾਲ ਹੀ ਇੱਥੇ ਸਾਡਾ ਬਖੇੜਾ ਹੋ ਜਾਏ, ਇੱਥੇ ਹੀ ਜੰਗ ਮੱਚ ਜੇ, ਇੱਥੇ ਹੀ ਯੁੱਧ ਹੋ ਜਾਏ, ਇਸ ਕਰਕੇ ਆਪਣੇ ਵੱਲੋਂ ਪੂਰੀ ਤਕੜਾਈ ਕਰਕੇ ਰੱਖੋ। ਉਹ ਭਾਈ ਦਇਆ ਰਾਮ ਜੀ, ਭਾਈ ਨੰਦ ਚੰਦ ਜੀ ਨੇ ਆਪਣੇ ਵੱਲੋਂ ਇੱਥੇ ਪੂਰੀ ਤਿਆਰੀ ਰੱਖੀ ਹੈ। ਹੋਰ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੀ ਪਾਵਨ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹੋ ਦਾਸਰੋ, ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ 10 ਜੂਨ ਤੋਂ ਲੈ ਕੇ 12 ਜੁਲਾਈ ਤੱਕ ਇੱਕ ਮਹੀਨਾ ਲਗਾਤਾਰ ਗੁਰਦੁਆਰਾ ਸ੍ਰੀ ਦੂਪ ਦੀਵਾਨ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ 9 ਤੋਂ 12 ਵਜੇ ਤੱਕ ਔਰ ਦੁਪਹਿਰੇ 2 ਤੋਂ 5 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਬੋਧ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਹਦੇ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕਰਾਈ ਜਾਵੇਗੀ। ਸ਼ੁੱਧ ਉਚਾਰਣ ਉਹ ਸੰਗਤਾਂ ਨੂੰ ਦੱਸਿਆ ਜਾਏਗਾ ਜਿਨ੍ਹਾਂ ਨੇ ਵੀ ਇਸ ਪਾਠ ਬੋਧ ਸਮਾਗਮ ਵਿਚ ਹਾਜ਼ਰੀਆਂ ਭਰਨੀਆਂ ਨੇ। ਵੱਧ ਚੜ ਕੇ ਹਾਜ਼ਰੀਆਂ ਭਰੋ ਕਿਉਂਕਿ ਐਸੇ ਸਮਾਗਮ ਬਾਰ ਬਾਰ ਪ੍ਰਾਪਤ ਨਹੀਂ ਹੁੰਦੇ। ਪਤਾ ਨਹੀਂ ਕਿਤਨਿਆਂ ਸਾਲਾਂ ਬਾਅਦ ਇਸ ਅਸਥਾਨ ਤੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠਭੂਤ ਸਮਾਗਮ ਹੋ ਰਿਹਾ। ਆਪ ਸਾਰੀਆਂ ਸੰਗਤਾਂ ਦੇ ਵਿਚ ਹਾਜ਼ਰੀਆਂ ਭਰੋ, ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਨੇ ਉਹ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਵਿਚੋਂ ਫਾਰਮ ਪਏ ਨੇ ਸੇਵਾਦਾਰਾਂ ਕੋਲੋਂ ਫਾਰਮ ਲੈ ਲੈਣ ਔਰ ਫਾਰਮ ਭਰ ਕੇ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਚ ਜਮ੍ਹਾਂ ਕਰਵਾ ਦੇਣ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੀ ਪਿਆਰੀ ਸਾਧ ਸਿੰਘ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰੂ ਅਮਰਦਾਸ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਕੀਰਤਨ ਸਮਾਗਮ 7 ਜੂਨ ਐਤਵਾਰ ਨੂੰ ਸਵੇਰੇ 9 ਤੋਂ 12 ਤੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗੇਗਾ ਔਰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। 1:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੀਰਤਨ ਸਮਾਗਮ ਹੋਣਗੇ। ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਰ ਕਰਨਗੇ। 7 ਜੂਨ ਐਤਵਾਰ ਸਮਾਂ 1:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹ ਦੀਵਾਨ ਹਾਲ ਵਿਚ ਸਜਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।